परम कृपा श्री गुरु गोविंद तरो तरा पर पुन पुन सीसा पुन पुन बंदां बार बार जग एकंकार सतगुरु ते प्रसाद सच वाहे गुरु जी की फतेह बिघ्न विनाशन श्री नानक पुरुषोत्तमं परम परावर नाथ युगल चरण मम बंदना पर पर तर कर माथ जिस मह अमृत ज्ञान है मानक भगत वैराग गुरु ग्रंथ साहिब उदद बंदो कर अनुराग जजन भजन मम खालसा खालसा पूजबे योग दास गोविंद फतेह खालसा दरस परस मिटे सोग आत्म रस जो जानही सो है खालस देव प्रभ मह मो मह तास मह रंचक नाहिन पेव मू कुछ रह शास्त्र खट पिंग गिरन चढ़ जाए अंध लख बदरो सुने जो काल कृपा कराए कहां बुद्ध प्रभ तुच्छ हमारी बरन सके महिमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
दोएरा श्री गुरु चरण सरोज की राज श्रृंखल गल पाए मन गेंद को रोक कर कहो कथा गत दाए
वाहिगुरु जी का खालसा वाहिगुरु जी की फतेह अतुत्कृष्ट सतगुरु पतत पावन भगत बच्छल कृपा निधान जगत गुरु दसों पातशाह दी जाग दी जोत पलत पलत के रखक सतगुरु श्री गुरु ग्रंथ साहिब जी महाराज साहिब जी दे पावन पवित्र सचखंड दरबार अंदर हाजरियां भर रही परम सन्मान योग सत्कार योग गुरु का खास रूप गुरु खालसा साध संगत वड्डे भाग हन कि आप जी हर रोज नौवें पातशाह श्री गुरु तेग बहादुर साहब जी महाराज जी दे परम पवित्र पावन चरण छो प्राप्त इतिहासक स्थान ते जुड़ के एकत्र होके सतगुरु गुरु नानक देव साहब जी महाराज जी दी पवित्र पावन कथा सरवण कर रहे हो। गरीब नवाज जगत गुरु पातशाह जी महाराज कल दे जीवां दी उदारता लई जीवां नूं इस भव सागर तो तारण लई ਸ੍ਰੀ ਸੁਲਤਾਨਪੁਰ ਸਾਹਿਬ ਤੋਂ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਪਹਿਲੀ ਉਦਾਸੀ ਪ੍ਰਾਰੰਭ ਕੀਤੀ ਹੈ। ਅਨੇਕਾਂ ਜੀਵਾਂ ਨੂੰ ਤਾਰਦੇ ਹੋਇਆਂ ਗਰੀਬ ਨਵਾਜ ਪਾਤਸ਼ਾਹ ਏਮਨਾਬਾਦ ਨਗਰ ਪਹੁੰਚੇ ਹਨ। ਏਮਨਾਬਾਦ ਨਗਰ ਵਿੱਚ ਜਿੱਥੇ ਸਤਿਗੁਰਾਂ ਨਾਲ ਪ੍ਰੀਤ ਕਰਨ ਵਾਲਾ ਇੱਕ ਗੁਰੂ ਘਰ ਦਾ ਸੇਵਕ ਹੈ, ਤਰਖਾਣ ਜਾਤੀ ਨਾਲ ਸੰਬੰਧਿਤ ਹੈ, ਭਾਈ ਲਾਲੋਏ ਦਾ ਨਾਂ ਹੈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਲਾਲੋ ਦਾ ਪ੍ਰੇਮ ਵੇਖਿਆ, ਭਾਈ ਲਾਲੋ ਜੀ ਦੀ ਭਾਵਨਾ ਵੇਖੀ ਹੈ, ਇਹਨਾਂ ਦੇ ਗ੍ਰਹਿ ਵੇਖੇ, ਇਹਨਾਂ ਦੇ ਘਰ ਚ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਚਰਨ ਪਾਏ ਹਨ। ਸਾਹਿਬਾਂ ਦਾ ਸੁਭਾਅ ਹੈ, ਗਰੀਬਾਂ ਨੂੰ ਮੇਰੇ ਸਤਿਗੁਰਾਂ ਨੇ ਨਵਾਜਿਆ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਿੱਖੀ ਦਾ ਸਿਧਾਂਤ ਵੀ ਦੱਸ ਰਹੇ ਨੇ ਕਿ ਸਿੱਖ ਦੀ ਪਰਿਭਾਸ਼ਾ ਵੀ ਇਹ ਹੈ, ਅੱਗੇ ਕਥਾ ਆ ਰਹੀ ਹੈ ਕਿ ਮਲਕ ਭਾਗੋ ਦੇ ਪੂੜਿਆਂ ਨੂੰ ਛੱਡ ਕੇ ਗਰੀਬ ਸਿੱਖ ਭਾਈ ਲਾਲੋ ਦੇ ਘਰ ਦੇ ਕੋਧਰੇ ਦੇ ਪ੍ਰਸ਼ਾਦੇ ਨੂੰ ਛਕਣਾ, ਇਹ ਗੁਰਸਿੱਖੀ ਦੀ ਪਰਿਭਾਸ਼ਾ ਹੈ। ਭਾਵ ਕਿ ਐਸਾ ਨਹੀਂ ਕਿ ਕੋਈ ਅਮੀਰ ਜ਼ਿਆਦਾ ਹੈ ਤੇ ਉਹਦੇ ਨਾਲ ਪਿਆਰ ਹੋਵੇ, ਉਹਦੇ ਨਾਲ ਪ੍ਰੀਤ ਹੋਵੇ, ਤੇ ਗਰੀਬ ਨੂੰ ਆਪਣੇ ਨੇੜੇ ਨਾ ਲੱਗਣ ਦੇਵੇ, ਸਤਿਗੁਰਾਂ ਦੇ ਘਰ ਦਾ ਸਿਧਾਂਤ ਨਹੀਂ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਏਮਨਾਬਾਦ ਨਗਰ ਵਿੱਚ ਭਾਈ ਲਾਲੋ ਦੀ ਬੇਨਤੀ ਪ੍ਰਵਾਨ ਕਰਕੇ ਇਹਨੇ ਆਖਿਆ, ਮਹਾਰਾਜ ਮਹੀਨਾ ਭਰ ਆਪ ਜੀ ਇੱਥੇ ਹੀ ਚਰਨ ਰੱਖੋ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਝ ਦਿਨ ਇੱਥੇ ਜਿਵੇਂ ਬਤੀਤ ਕੀਤੇ ਹਨ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਸਰਵਣ ਕਰੀਏ। ਦੀਨ ਦੁਨੀਆਂ ਦੇ ਮਾਲਕ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਪਵਿੱਤਰ ਮੂਰਤ, ਗੁਰੂ ਸਾਹਿਬ ਦੇ ਪਵਿੱਤਰ ਚਰਨ ਹਿਰਦਿਆਂ ਵਿੱਚ ਵਸਾਉਂਦੇ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੋ ਜੀ ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿ ਗੁਰੂ ਸਾਹਿਬ ਜੀਓ। ਦੋਹਰਾ ਸ੍ਰੀ ਗੁਰ ਚਰਨ ਸਰੋਜ ਕੀ ਰਾਜ ਸ਼ਿੰਖਲ ਗੱਲ ਪਾਏ।
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, 39ਵਾਂ ਅਧਿਆਏ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਪ੍ਰਾਰੰਭ ਕਰ ਰਹੇ ਹਨ। ਔਰ ਇਸ ਅਧਿਆਏ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਸਾਹਿਬ ਦੇ ਪਵਿੱਤਰ ਚਰਨਾਂ ਦਾ ਮੰਗਲ ਕਰ ਰਹੇ ਨੇ। ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਜੋ ਪਵਿੱਤਰ ਪਾਵਨ ਚਰਨ ਕਮਲ ਹਨ, ਉਨ੍ਹਾਂ ਚਰਨ ਕਮਲਾਂ ਦੀ ਜੋ ਰਜ ਧੂੜੀ ਹੈ, ਉਸ ਧੂੜੀ ਨੂੰ ਸੰਗਲ ਵੱਤ ਜਾਣੋ ਕਿ ਮਹਾਰਾਜ ਜੀ ਦੇ ਜੋ ਪਵਿੱਤਰ ਚਰਨਾਂ ਦੀ ਧੂੜੀ ਹੈ, ਉਹ ਧੂੜ ਮਹਾਰਾਜ ਜੀ ਦੇ ਚਰਨਾਂ ਦੀ ਉਹ ਖਾਕ ਇੱਕ ਸੰਗਲ ਦੇ ਸਮਾਨ ਹੈ, ਔਰ ਇਸ ਸੰਗਲ ਨੂੰ ਮੈਂ ਆਪਣੇ ਮਨ ਰੂਪੀ ਹਾਥੀ ਦੇ ਗਲ ਵਿੱਚ ਉਹਦੇ ਪੈਰਾਂ ਵਿੱਚ ਪਾ ਕੇ, ਕਿਉਂਕਿ ਹਾਥੀ ਨੂੰ ਕਾਬੂ ਕਰਨ ਵਾਸਤੇ ਰੋਕਣ ਵਾਸਤੇ ਉਹਦੇ ਪੈਰਾਂ ਨੂੰ ਸੰਗਲ ਮਾਰ ਦਿੱਤੇ ਜਾਂਦੇ ਨੇ, ਤੇ ਕਹਿੰਦੇ ਆਪਣੇ ਇਸ ਮਨ ਰੂਪੀ ਗਯੰਦ ਨੂੰ, ਹਾਥੀ ਨੂੰ ਰੋਕਣ ਵਾਸਤੇ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਧੂੜੀ ਦਾ ਜੋ ਸੰਗਲ ਹੈ,
ਮਨ ਗਯੰਦ ਕੋ ਰੋਕ ਕਰ ਕਹੋ ਕਥਾ ਗਸਦਾਏ।
ਮਨ ਰੂਪੀ ਹਾਥੀ ਨੂੰ ਉਸ ਗੁਰੂ ਸਾਹਿਬ ਦੇ ਪਵਿੱਤਰ ਚਰਨਾਂ ਕਮਲਾਂ ਦੀ ਧੂੜੀ ਦੇ ਸੰਗਲ ਨਾਲ ਬੰਨ ਕੇ, ਭਾਵ ਇਸ ਮਨ ਦੀਆਂ ਵਿਰਤੀਆਂ ਨੂੰ ਰੋਕ ਕੇ, ਫੁਰਨਿਆਂ ਕਫੁਰਨਿਆਂ ਨੂੰ ਸ਼ਾਂਤ ਕਰਕੇ, ਇਸ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ, ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਕਲਿਆਣਕਾਰਕ ਕਥਾ ਹੈ, ਜਿਸ ਨੂੰ ਸੁਣ ਕੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਉਹ ਪਵਿੱਤਰ ਪਾਵਨ ਕਥਾ ਆਪ ਸਮੂਹ ਸਰੋਤਾ ਜਨਾਂ ਨੂੰ ਸਰਵਣ ਕਰਾਉਂਦਾ ਹਾਂ।
ਸ੍ਰੀ ਬਾਲਾ ਸੰਦਰ ਵਾਚੋ ਪਈ ਏ ਬਿਦ ਨਗਰ ਏਮਨਾਵਾਦੋ।
ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਏਮਨਾਬਾਦ ਨਗਰ ਦੇ ਵਿੱਚ ਆਸਣ ਲਾਏ ਹੋਏ ਨੇ।
ਰਹੇ ਚ ਲਾਲੋ ਐ ਲਾਦੋ,
ਭਾਈ ਲਾਲੋ ਦੇ ਮਨ ਨੂੰ ਖੁਸ਼ ਕਰਨ ਲਈ, ਭਾਈ ਲਾਲੋ ਦੇ ਮਨ ਦੀ ਖੁਸ਼ੀ ਵਾਸਤੇ, ਕਿਉਂਕਿ ਭਾਈ ਲਾਲੋ ਨੇ ਬੇਨਤੀ ਕੀਤੀ ਹੈ ਗਰੀਬ ਨਵਾਜ ਜੀ ਨੂੰ ਕਿ ਮਹਾਰਾਜ ਕਿਰਪਾ ਕਰਕੇ ਦਇਆ ਕਰਕੇ ਕੁਝ ਸਮਾਂ ਦਾਸ ਦੇ ਇੱਥੇ ਘਰ ਚ ਚਰਨ ਪਾਓ। ਤੋਂ ਭਾਈ ਲਾਲੋ ਦੇ ਮਨ ਨੂੰ ਪ੍ਰਸੰਨ ਕਰਨ ਲਈ, ਉਹਦੇ ਮਨ ਨੂੰ ਖੇੜਾ ਤੇ ਖੁਸ਼ੀ ਦੇਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਠਹਿਰੇ ਹਨ।
15 ਬਾਸਰ ਜਵੈ ਬਸੀਤੇ।
ਇਸੇ ਤਰ੍ਹਾਂ ਖਾਲਸਾ ਜੀ ਏਮਨਾਬਾਦ ਨਗਰ ਚ ਰਹਿੰਦੇ ਆ, ਤਕਰੀਬਨ 15 ਦਿਨ ਬਤੀਤ ਹੋ ਗਏ ਨੇ ਸਤਿਗੁਰਾਂ ਨੂੰ। 15 ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਗਿਆਨ ਚਰਚਾ ਕਰਦੇ ਰਹੇ ਭਾਈ ਲਾਲੋ ਜੀ ਦੇ ਨਾਲ, ਸੇਵਾ ਸਿਮਰਨ ਦਾ ਉਪਦੇਸ਼ ਗੁਰਸਿੱਖਾਂ ਨੂੰ ਬਖਸ਼ਦੇ ਰਹੇ।
ਸੇਵਾ ਚਰਨ ਕਮਲ ਹੋਰ ਪ੍ਰੀਤੇ।
ਬੜੇ ਪਿਆਰ ਨਾਲ, ਬੜੀ ਭਾਵਨਾ ਨਾਲ, ਸਤਿਕਾਰ ਨਾਲ ਭਾਈ ਲਾਲੋ ਜੀ ਮਹਾਰਾਜ ਜੀ ਦੇ ਚਰਨਾਂ ਨੂੰ ਸੇਵਦੇ ਨੇ। ਹਰ ਪ੍ਰਕਾਰ ਦੀ ਸੇਵਾ ਗੁਰੂ ਚਰਨਾਂ ਚ ਹਾਜ਼ਰ ਰਹਿ ਕੇ ਕਰਦੇ ਹਨ।
ਉਤੋਂ ਪਛਾਣਤਾ ਕੋ ਰਾਜਾ।
ਖਾਲਸਾ ਜੀ ਏਮਨਾਬਾਦ ਨਗਰ ਦੇ ਇਲਾਕੇ ਦਾ ਜਿਹੜਾ ਰਾਜਾ ਸੀ ਉਹ ਪਠਾਨ ਸੀ। ਪਠਾਨ ਗੋਤਰ ਦੇ ਨਾਲ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਹੈ।
ਨਿਕਟ ਸਮਾਜੇ ਦੁਸ਼ਟ ਸਮਾਜਾ।
ਇਹ ਜਿਹੜਾ ਪਠਾਨ ਸੀ, ਇਸ ਇਲਾਕੇ ਦਾ ਰਾਜਾ ਸੀ, ਉਹਦੀ ਜਿਹੜੀ ਸਭਾ ਸੀ, ਉਹਦੇ ਜਿਹੜੇ ਮੰਤਰੀ ਸਨ, ਵਜ਼ੀਰ ਸਨ, ਅਹਿਲਕਾਰ ਸਨ, ਉਹ ਦੁਸ਼ਟ ਬਿਰਤੀ ਰੱਖਣ ਵਾਲੇ ਸਨ। ਕਿਉਂਕਿ ਰਾਜੇ ਵੀ ਕੁਕਰਮੀ ਹੋ ਗਏ ਤੇ ਉਹਨਾਂ ਦੇ ਅੱਗੇ ਜਿਹੜੇ ਸਲਾਹਾਂ ਦੇਣ ਵਾਲੇ ਮੰਤਰੀ ਸਨ ਉਹ ਵੀ ਖਾਲਸਾ ਜੀ ਪਾਪੀ ਤੇ ਵਿਸ਼ਈ ਸਨ। ਕਹਿੰਦੇ ਇੱਥੋਂ ਦਾ ਜਿਹੜਾ ਰਾਜਾ ਹੈ ਏਮਨਾਬਾਦ ਨਗਰ ਦਾ, ਉਹਦੀ ਸਭਾ ਦੇ ਵਿੱਚ ਜਿਹੜੇ ਮੰਤਰੀ ਆਦਿਕ ਨੇ ਉਹ ਦੁਸ਼ਟ ਬਿਰਤੀ ਰੱਖਣ ਵਾਲੇ ਹਨ।
ਤੇ ਮੰਤਰੀ ਤੋਂ ਖੱਤਰੀ ਇੱਕ।
ਉਸੇ ਰਾਜੇ ਦਾ, ਉਸੇ ਪਠਾਨ ਦਾ ਇੱਕ ਸਭ ਤੋਂ ਸਰਵ ਸ੍ਰੇਸ਼ਟ ਮੰਤਰੀ ਜਿਸ ਨੂੰ ਮੰਨਦਾ ਸੀ ਉਹ ਖੱਤਰੀ ਭਾਈਚਾਰੇ ਨਾਲ ਸੰਬੰਧਿਤ ਹੈ।
ਨਾਮ ਮਲਕ ਭਾਗੋ ਅਵੇਕੋ।
ਇਸ ਵਜ਼ੀਰ ਦਾ, ਇਸ ਮੰਤਰੀ ਦਾ ਨਾਂ ਹੈ ਮਲਕ ਭਾਗੋ। ਜੋ ਇਸ ਪਠਾਨ ਦੇ ਕੋਲ ਮੁੱਖ ਵਜ਼ੀਰ ਹੈ ਔਰ ਸਾਰੇ ਇਲਾਕੇ ਵਿਚ ਇਹਨੇ ਆਪਣੀ ਚੰਗੀ ਪ੍ਰਭਤਾ ਬਣਾਈ ਹੋਈ ਹੈ। ਕਿਉਂਕਿ ਕੁਕਰਮੀ ਸੀ, ਜ਼ੁਲਮ ਕਰਨ ਵਾਲਾ ਸੀ, ਇਹਦਾ ਓਦਾਂ ਹੀ ਭੈ ਸਾਰਾ ਇਲਾਕਾ ਮੰਨਦਾ ਸੀ। ਮਲਕ ਭਾਗੋ ਇਹਦਾ ਨਾਂ ਹੈ ਤੇ ਅਵੇਕੂ ਅਗਿਆਨ ਦੇ ਸਹਿਤ ਅਗਿਆਨੀ ਹੈ। ਰੰਚਕ ਮਾਤਰ ਵੀ ਅੰਦਰ ਗਿਆਨ ਦੀ ਕਣੀ ਨਹੀਂ।
ਉਤੋਂ ਪਾਸ ਤੇ ਕੇ ਬੋ ਦਰਬਾਰ।
ਮਲਕ ਭਾਗੋ ਨੇ ਬੜੇ ਪਾਪ ਕਰਮ ਕਰ ਕਰਕੇ, ਰਿਸ਼ਵਤ ਖੋਰੀਆਂ ਕਰ ਕਰਕੇ, ਅਨੇਕਾਂ ਗਰੀਬਾਂ ਨੂੰ ਧਮਕਾ ਕੇ ਉਨ੍ਹਾਂ ਕੋਲੋਂ ਧਨ ਖੋਹ ਕੇ ਆਪਣੇ ਖਜ਼ਾਨੇ ਭਰੇ ਹੋਏ ਸਨ। ਇਹ ਮਲਕ ਭਾਗੋ ਬੜਾ ਧਨਵਾਨ ਸੀ, ਇਹਦੇ ਕੋਲ ਬਹੁਤ ਸਾਰੀ ਸੰਪਦਾ ਵਿਭੂਤੀ ਸੀ।
ਕਲ ਕਲ ਮਲ ਤੋਂ ਸੰਚਯੋਗ ਸਰਬਾ।
ਔਰ ਖਾਲਸਾ ਜੀ ਜਿਹੜੇ ਧਨ ਦੀ ਪ੍ਰਾਪਤੀ ਤੇ ਧਨ ਨੂੰ ਇਕੱਤਰ ਕਰਨ ਦੀ ਬਿਰਤੀ ਆ ਉਹ ਮਨੁੱਖ ਨੂੰ ਪਾਪੀ ਲੋਭੀ ਲਾਲਚੀ ਬਣਾਉਂਦੀ ਹੈ। ਲੋਭੀ ਜੀਵ ਨੂੰ ਅਨੇਕ ਪ੍ਰਕਾਰ ਦੇ ਪਾਪਾਂ ਵਿਚ ਪ੍ਰਵਿਰਤ ਕਰਾਉਂਦਾ ਹੈ ਤੇ ਗੁਰੂ ਸਾਹਿਬ ਜੀ ਦੇ ਬਚਨ ਵੀ ਨੇ ਵੀ ਪਾਪਾਂ ਵਾਝੋਂ ਹੋਵੇ ਨਾਹੀਂ। ਧਨ ਦੀ ਜਿਹੜੀ ਇਕੱਤਰਤਾਈ ਹੈ ਉਹ ਪਾਪ ਕਰਮਾਂ ਤੋਂ ਬਿਨਾਂ ਨਹੀਂ ਹੁੰਦੀ। ਕਹਿੰਦੇ ਪਾਪ ਕਰ ਕਰਕੇ ਇਹਨੇ ਬਹੁਤ ਸਾਰਾ ਧਨ ਸੰਚਿਆ ਹੋਇਆ, ਇਕੱਠਾ ਕੀਤਾ ਹੋਇਆ।
ਕਰਨ ਸੁਜਸ ਆਪਣੋ ਨਰ ਮਾਹੀ।
ਲੋਕਾਂ ਵਿਚ ਆਪਣਾ ਸੁਜਸ ਪ੍ਰਸਾਰਨ ਵਾਸਤੇ ਕਿ ਦੁਨੀਆਂ ਦੇ ਲੋਕ ਮੇਰੀ ਵਾਹ ਵਾਹ ਕਰਨ। ਇਹ ਵਾਹ ਵਾਹ ਦੀ ਭੁੱਖ ਤਾਂ ਹਰ ਇੱਕ ਇਨਸਾਨ ਦੇ ਹਿਰਦੇ ਚ ਹੁੰਦੀ ਹੈ ਤੇ ਚਾਹੁੰਦਾ ਹੈ ਕਿ ਮੇਰੀ ਵਡਿਆਈ ਹੋਵੇ, ਪ੍ਰਭਤਾ ਹੋਵੇ, ਸਤਿਕਾਰ ਹੋਵੇ। ਉਸ ਸਤਿਕਾਰ ਦੀ ਇੱਛਾ ਆਪਣੇ ਹਿਰਦੇ ਦੇ ਵਿੱਚ ਮਲਕ ਭਾਗੋ ਨੇ ਰੱਖੀ ਹੋਈ ਹੈ ਕਿ ਦੁਨੀਆਂ ਦੇ ਵਿੱਚ ਮੇਰਾ ਸਤਿਕਾਰ ਹੋਵੇ, ਅਦਬ ਹੋਵੇ।
ਬ੍ਰਹਮ ਭੋਜ ਕੀਨੋ ਪੁਰ ਤਾਈ।
ਇਹਨੇ ਆਪਣੇ ਨਗਰ ਦੇ ਵਿੱਚ ਆਪਣੇ ਘਰ ਇੱਕ ਬ੍ਰਹਮ ਭੋਜ ਕੀਤਾ ਹੈ। ਬ੍ਰਹਮ ਭੋਜ ਕਹਿੰਦੇ ਨੇ ਵੀ ਜਿਹਦੇ ਚ ਚਾਰਾਂ ਵਰਣਾਂ ਨੂੰ ਲੰਗਰ ਪਾਣੀ ਛਕਣ ਵਾਸਤੇ ਬੁਲਾਇਆ ਜਾਏ, ਇਹ ਦੱਸਣ ਵਾਸਤੇ ਵੀ ਮੈਂ ਕਿੱਡਾ ਵੱਡਾ ਧਰਮੀ ਆ, ਦਾਨੀ ਆ। ਵੇਖੋ ਜੀ, ਬ੍ਰਹਮ ਭੋਜ ਕੀਤਾ ਹੈ। ਲੋਕਾਂ ਦੇ ਵਿੱਚ ਆਪਣੀ ਪ੍ਰਭਤਾ ਬਣਾਉਣ ਵਾਸਤੇ, ਆਪਣੀ ਵਡਿਆਈ ਉਜਾਗਰ ਕਰਨ ਵਾਸਤੇ ਮਲਕ ਭਾਗੋ ਨੇ ਇੱਕ ਦਿਨ ਆਪਣੇ ਘਰ ਦੇ ਵਿੱਚ ਬ੍ਰਹਮ ਭੋਜ ਕੀਤਾ ਹੈ।
ਸਿਜ ਖੱਤਰੀ ਮਿਟ ਸ਼ੂਦਰ ਚਾਰੇ।
ਬ੍ਰਾਹਮਣ, ਖੱਤਰੀ, ਵੈਸ਼ ਔਰ ਸ਼ੂਦਰ ਚਾਰੇ ਵਰਣਾਂ ਨੂੰ ਇਹਨੇ ਸੱਦਾ ਭੇਜਿਆ। ਚਾਰੇ ਵਰਣ ਨਗਰ ਦੇ ਵਿੱਚ ਰਹਿੰਦੇ ਸਨ, ਚੌ ਵਰਣਾਂ ਦੇ ਲੋਕਾਂ ਦੇ ਘਰ ਇਹਨੇ ਨਿਉਂਦਾ ਭੇਜ ਦਿੱਤਾ।
ਸਭ ਕੋ ਦਿਓ ਅਮੰਤ ਪੁਕਾਰੇ।
ਸਾਰਿਆਂ ਨੂੰ ਆਮੰਤਰਣ ਦਿੱਤਾ ਹੈ ਕਿ ਭਾਈ ਅੱਜ ਸਾਡੇ ਘਰ ਚ ਬ੍ਰਹਮ ਭੋਜ ਹੋ ਰਿਹਾ ਤੇ ਕਿਸੇ ਨੇ ਆਪਣੇ ਘਰ ਚ ਚੁੱਲ੍ਹਾ ਨਹੀਂ ਬਾਲਣਾ। ਹਰ ਇੱਕ ਨੇ ਲੰਗਰ ਪ੍ਰਸ਼ਾਦਾ ਸਾਰਾ ਮੇਰੇ ਘਰ ਵਿਚ ਆ ਕੇ ਛਕਣਾ ਹੈ। ਇਦਾਂ ਦਾ ਆਮੰਤਰਣ ਇਹਨੇ ਸਾਰਿਆਂ ਨੂੰ ਦਿੱਤਾ ਹੈ। ਬ੍ਰਾਹਮਣ ਲੋਕ ਜਿਹੜੇ ਸਨ ਉਹ ਆਮੰਤਰਣ ਦੇਣ ਵਾਸਤੇ, ਲੋਕਾਂ ਦੇ ਘਰਾਂ ਵਿੱਚ ਗਏ ਤੇ ਜਿਹੜੇ ਅਹਿਲਕਾਰ ਨੌਕਰ ਸਿਪਾਹੀ ਸਨ ਉਹਨਾਂ ਵੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਸਭ ਨੂੰ ਇਹ ਸੁਨੇਹਾ ਦਿੱਤਾ ਕਿ ਅੱਜ ਮਲਕ ਭਾਗੋ ਦੇ ਘਰ ਸਭ ਨੇ ਲੰਗਰ ਪ੍ਰਸ਼ਾਦਾ ਛਕਣਾ, ਉੱਥੇ ਮਲਕ ਭਾਗੋ ਨੇ ਬ੍ਰਹਮ ਭੋਜ ਕੀਤਾ ਹੋਇਆ।
ਜਿੱਥੇ ਫਕੀਰਨ ਕੇ ਅਸਥਾਨਾ,
ਇੱਥੋਂ ਤੱਕ ਕਿ ਜਿਹੜੇ ਫਕੀਰਾਂ ਦੇ ਡੇਰੇ ਸਨ, ਸਾਧੂਆਂ ਦੀਆਂ ਮੰਡਲੀਆਂ ਵੀ ਖਾਲਸਾ ਜੀ ਉਹਨਾਂ ਸਮਿਆਂ ਚ ਪਿੰਡਾਂ ਚ ਵਿਚਰਿਆ ਕਰਦੀਆਂ ਸਨ, ਕੋਈ ਮੰਡਲੀਆਂ ਵੀ ਸਾਧੂਆਂ ਮਹਾਤਮਾਵਾਂ ਦੀਆਂ ਇੱਥੇ ਉਤਰੀਆਂ ਹੋਈਆਂ, ਤੇ ਕਈ ਫਕੀਰਾਂ ਦੇ ਡੇਰੇ ਵੀ ਸਨ। ਏਬਨਾਬਾਦ ਨਗਰ ਬੜਾ ਵੱਡਾ ਸ਼ਹਿਰ ਸੀ ਤੇ ਉਹਦੇ ਵਿੱਚ ਅਨੇਕਾਂ ਫਕੀਰਾਂ ਦੇ ਸਾਧਾਂ ਦੇ ਜਿਹੜੇ ਡੇਰੇ ਸਨ, ਉਹਨਾਂ ਫਕੀਰਾਂ ਦੇ ਡੇਰਿਆਂ ਤੇ ਵੀ ਜਾ ਕੇ ਉਹਨਾਂ ਦੇ ਮਹੰਤਾਂ ਨੂੰ, ਜਿਹੜੇ ਉੱਥੋਂ ਦੇ ਫਕੀਰਾਂ ਦੇ ਜਾਂ ਡੇਰਿਆਂ ਦੇ ਸ੍ਰੀ ਮਹੰਤ ਨੇ, ਉਹਨਾਂ ਨੂੰ ਵੀ ਜਾ ਕੇ ਆਮੰਤਰਣ ਦਿੱਤਾ ਗਿਆ।
ਪਟਨਰ ਸਭਨਾਸਨ ਬਰ ਜਾਨਾ,
ਸਭ ਨੂੰ ਭੇਜਿਆ, ਸਭ ਦੇ ਕੋਲ ਸੁਨੇਹੇ ਭੇਜੇ ਔਰ ਉਹਨਾਂ ਨੂੰ ਵਰਗ ਦਿੱਤਾ ਵੀ ਅੱਜ ਤੁਸੀਂ ਆਪਣੇ ਡੇਰਿਆਂ ਵਿੱਚ, ਘਰ ਵਾਲਿਆਂ ਨੂੰ ਕਿਹਾ ਵੀ ਆਪਣੇ ਘਰਾਂ ਵਿੱਚ ਕਿਸੇ ਨੇ ਚੁੱਲ੍ਹਾ ਨਹੀਂ ਬਾਲਣਾ, ਸਭ ਨੂੰ ਵਰਗ ਦਿੱਤਾ ਵੀ ਕਿਸੇ ਨੇ ਆਪਣੇ ਘਰ ਲੰਗਰ ਪ੍ਰਸ਼ਾਦਾ ਨਹੀਂ ਤਿਆਰ ਕਰਨਾ, ਸਭ ਨੇ ਪ੍ਰਸ਼ਾਦਾ ਮੇਰੇ ਕੋਲ ਆ ਕੇ ਬ੍ਰਹਮ ਭੋਜ ਵਿੱਚ ਛਕਣਾ ਹੈ। ਮਲਕ ਭਾਗੋ ਦੇ ਘਰ ਵਿੱਚ ਜਾ ਕੇ ਸਭ ਨੇ ਬ੍ਰਹਮ ਭੋਜ ਛਕਣਾ, ਏਦਾਂ ਦੇ ਸੁਨੇਹੇ ਸਾਰੇ ਨਗਰ ਚ ਦਿੱਤੇ ਗਏ।
ਦੋਹੇਰਾ ਤੇ ਖੱਤਰੀ ਕੋ ਦਿਜ ਨਗਰ ਫਿਰ ਤੇ ਅਮਨ ਤੋਂ ਦੇਤ,
ਇਸੇ ਮਲਕ ਭਾਗੋ ਦਾ ਇੱਕ ਬ੍ਰਾਹਮਣ, ਇਹਦੀ ਕੁੱਲ ਦਾ ਜਿਹੜਾ ਦਿਜ ਸੀ, ਪੰਡਿਤ ਸੀ, ਉਹ ਆਮੰਤਰਣ ਦਿੰਦਾ ਫਿਰਦਾ ਸੀ ਨਗਰ ਦੇ ਵਿੱਚ, ਕੱਲੇ ਕੱਲੇ ਘਰ ਚ ਜਾ ਕੇ ਵੰਡੇ ਹੋਏ ਸਨ ਇਲਾਕੇ ਕਿ ਫਲਾਣੀ ਗਲੀ ਵਿਚ ਇਸ ਪੰਡਿਤ ਜੀ ਨੇ ਜਾਣਾ, ਦੂਸਰੀ ਗਲੀ ਚ ਉਹਨੇ ਜਾਣਾ ਹੈ। ਤੇ ਕਹਿੰਦੇ ਇੱਕ ਪੰਡਿਤ ਨਗਰ ਦੇ ਵਿਚ ਮਲਕ ਭਾਗੋ ਦੇ ਹੁਕਮ ਅਨੁਸਾਰ ਆਮੰਤਰਣ ਦੇਣ ਵਾਸਤੇ ਬ੍ਰਹਮ ਭੋਜ ਲਈ ਫਿਰ ਰਿਹਾ।
ਜਾਵਤ ਥੇ ਉਦਿਆਨ ਕੋ ਤਬ ਬੇਦੀ ਕੁਲ ਕੇਤ,
ਉਹ ਪੰਡਿਤ ਜੀ ਵੀ ਫਿਰ ਰਹੇ ਸਨ ਤੇ ਇਨੇ ਨੂੰ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਦੇ ਘਰੋਂ ਨਿਕਲੇ ਤੇ ਬਾਹਰ ਉਦਿਆਨ ਚ ਮੇਰੇ ਸਤਿਗੁਰੂ ਜੀ ਜੰਗਲ ਵਿਚ ਇਕਾਂਤ ਚ ਬਹੁਤ ਸਮਾਂ ਬਤੀਤ ਕਰਦੇ ਸਨ ਤੇ ਉਥੇ ਮਹਾਰਾਜ ਜੀ ਦੇ ਅਸਥਾਨ ਵੀ, ਰੋੜੀ ਸਾਹਿਬ ਆਦਿਕ ਗੁਰਦੁਆਰੇ ਵੀ, ਮਹਾਰਾਜ ਜੀ ਦੇ ਧਾਮ ਵੀ ਬਣੇ ਹੋਏ ਦੇ ਨੇੜੇ, ਤੇ ਸਤਿਗੁਰੂ ਜੀ ਨੇ ਬਾਹਰ ਜੰਗਲ ਦੇ ਵਿਚ ਜਾ ਕਰਕੇ ਆਸਣ ਲਾ ਲੈਣਾ। ਅੱਜ ਵੀ ਰੋਜ਼ ਵਾਂਗੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਹਰ ਉਦਿਆਨ ਵੱਲ ਜੰਗਲ ਵੱਲ ਤੁਰੇ ਜਾ ਰਹੇ ਸਨ।
ਜੋ ਪਈ ਬਿਪਰ ਬਿਲੋਕਤ ਬਚਨ ਅਲਾਏ,
ਤੇ ਲਾਗਿਓ ਜਦੋਂ ਪੰਡਿਤ ਨੇ ਵੇਖਿਆ ਨਾ ਮਹਾਰਾਜ ਜੀ ਨੂੰ ਲੰਘਦਿਆਂ, ਜਿਹੜਾ ਉੱਥੇ ਸਾਰਿਆਂ ਨੂੰ ਸੱਦੇ ਦੇ ਰਿਹਾ ਸੀ, ਨਿਉਂਦਾ ਦੇਣ ਵਾਸਤੇ ਆਇਆ ਹੋਇਆ ਸੀ, ਉਹਨੇ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਵੀ ਜਾਂਦਿਆਂ ਵੇਖਿਆ ਤੇ ਵੇਖ ਕੇ ਸਤਿਗੁਰਾਂ ਨੂੰ ਆਵਾਜ਼ ਮਾਰ ਕੇ ਰੋਕ ਕੇ ਬੋਲ ਲਿਆ, ਕਹਿਣ ਲੱਗਾ
ਕਿਤ ਤੋ ਨਾਨਕ ਤਪਾ ਸਿਧਾਏ,
ਕਹਿੰਦਾ ਨਾਨਕ ਤਪਾ ਜੀ ਕਿੱਧਰ ਨੂੰ ਜਾ ਰਹੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਾਂਦਿਆਂ ਵੇਖ ਕੇ ਪੰਡਿਤ ਜੀ ਬੋਲੇ, ਸਤਿਗੁਰਾਂ ਨੂੰ ਕਹਿਣ ਲੱਗੇ ਕਿ ਨਾਨਕ ਤਪਾ ਜੀ ਕਿੱਧਰ ਨੂੰ ਜਾ ਰਹੇ ਹੋ।
ਅਹਿ ਅਮੰਤੂ ਨਾ ਕਰੋ ਆਹਾਰਾ,
ਸਾਰਿਆਂ ਨੂੰ ਨਿਮੰਤਰਣ ਦਿੱਤਾ ਗਿਆ ਕਿ ਅੱਜ ਮਲਕ ਭਾਗੋ ਦੇ ਘਰ ਚ ਬ੍ਰਹਮ ਭੋਜ ਹੈ ਤੇ ਤੁਸੀਂ ਨੀ ਜਾਣਾ ਪ੍ਰਸ਼ਾਦਾ ਪਾਣੀ ਛਕਣ, ਸਾਰਾ ਨਗਰ ਉਧਰ ਜਾ ਰਿਹਾ ਮਲਕ ਭਾਗੋ ਦੇ ਨਿਮੰਤਰਣ ਕਰਕੇ, ਜਿੰਨੇ ਬ੍ਰਾਹਮਣ ਖੱਤਰੀ ਸ਼ੂਦਰ ਵੈਸ ਚਾਰੇ ਵਰਣੀ ਜਾ ਰਹੇ ਨੇ ਤੇ ਤੁਸੀਂ ਇਧਰ ਬਾਹਰ ਨੂੰ ਕਿੱਧਰ ਜਾ ਰਹੇ ਹੋ ਜੰਗਲ ਵਾਲੇ ਪਾਸੇ, ਤੁਸੀਂ ਪ੍ਰਸ਼ਾਦਾ ਛਕਣ ਨਹੀਂ ਜਾਓਗੇ? ਏਦਾਂ ਕਹਿੰਦੇ ਉਸ ਵੇਲੇ ਪੰਡਿਤ ਨੇ ਸਤਿਗੁਰਾਂ ਨੂੰ ਸਵਾਲ ਕੀਤਾ।
ਸੁਣ ਕੇ ਸ੍ਰੀ ਮੁਖ ਬਚਨੀ ਉਚਾਰਾ,
ਮਹਾਰਾਜ ਜੀ ਨੇ ਜਿਸ ਵੇਲੇ ਪੰਡਿਤ ਜੀ ਦਾ ਇਹ ਸਵਾਲ ਸੁਣਿਆ, ਸੁਣ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਬੋਲੇ,
ਕੈਸ ਅਮੰਤੂ ਬਿਪਰ ਤੁਮਾਰੇ,
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਕਿਹੋ ਜਿਹਾ ਨਿਉਂਦਾ ਦਿੱਤਾ ਹੋਇਆ ਤੁਹਾਡੇ, ਕਿਸ ਗੱਲ ਦਾ ਨਿਮੰਤਰਣ ਹੈ, ਕਿਸ ਕੀ ਕਾਹਦੇ ਨਿਉਂਦੇ ਕਰਕੇ ਤੁਸੀਂ ਸਾਨੂੰ ਸੱਦਿਆ ਹੈ?
ਨਿਜ ਬਿਰਤਾਂਤ ਬਤਾਓ ਵਿਚਾਰੇ,
ਤੁਸੀਂ ਆਪਣਾ ਸਾਰਾ ਬਿਰਤੰਤ ਦੱਸੋ ਕਿ ਕਿਉਂ ਬੁਲਾਇਆ ਸਾਨੂੰ, ਕਾਹਦਾ ਨਿਉਂਦਾ ਦਿੱਤਾ, ਕੀ ਪ੍ਰੋਗਰਾਮ ਹੈ, ਕੀ ਸਮਾਗਮ ਹੈ ਘਰ ਚ ਮਲਕ ਭਾਗੋ ਦੇ? ਏਦਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ।
ਕਹਿ ਦਿਜ ਭਾਗੋ ਖੱਤਰੀ ਜੋ ਚਤੁਰ ਬਰਨ ਨਿਉਂਤੇ ਸਭ ਕੋ,
ਮਹਾਰਾਜ ਜੀ ਦਾ ਸਵਾਲ ਸੁਣ ਕੇ ਪੰਡਿਤ ਜੀ ਬੋਲੇ, ਮਹਾਰਾਜ ਜੀ ਨੂੰ ਕਹਿਣ ਲੱਗੇ ਜੀ ਮਲਕ ਭਾਗੋ ਜੋ ਇਸ ਨਗਰ ਦੇ ਬੜੇ ਪ੍ਰਸਿੱਧ ਵਿਅਕਤੀ ਨੇ ਤੇ ਇਸ ਨਗਰ ਦੇ ਰਾਜੇ ਦੇ ਮੁੱਖ ਵਜ਼ੀਰ ਨੇ, ਮੰਤਰੀ ਨੇ, ਉਹਨਾਂ ਦੇ ਘਰ ਦੇ ਵਿੱਚ ਬ੍ਰਹਮ ਭੋਜ ਹੈ। ਉਹਨਾਂ ਨੇ ਚਾਰ ਵਰਣਾਂ ਨੂੰ ਸੱਦੇ ਭੇਜੇ ਨੇ, ਖੱਤਰੀਆਂ ਨੂੰ, ਬ੍ਰਾਹਮਣਾਂ ਨੂੰ, ਸ਼ੂਦਰਾਂ ਨੂੰ, ਵੈਸ਼ਾਂ ਨੂੰ, ਚਾਰਾਂ ਵਰਣਾਂ ਦੇ ਲੋਕਾਂ ਨੂੰ ਆਪਣੇ ਘਰ ਚ ਪ੍ਰਸ਼ਾਦਾ ਛਕਣ ਲਈ ਸੱਦਾ ਭੇਜਿਆ।
ਬ੍ਰਹਮ ਭੋਜ ਤਿਨ ਕੀਨ ਵਿਸਾਲਾ, ਅੱਜ ਜਾਏ ਨਰ ਸਭ ਤੇ ਫਿਆਲਾ।
ਬੜਾ ਵੱਡਾ ਬ੍ਰਹਮ ਭੋਜ ਕੀਤਾ, ਭਾਂਤ ਭਾਂਤ ਦੇ ਪਕਵਾਨ ਉਹਦੇ ਘਰ ਬਣੇ ਹੋਏ ਨੇ, ਅਨਕ ਪ੍ਰਕਾਰ ਦੇ ਵਿੰਜਨ ਬਣੇ ਹੋਏ ਨੇ, ਵਿੰਜਨ ਬਣੇ ਹੋਏ ਨੇ, ਤੇ ਨਗਰ ਦੇ ਸਾਰੇ ਲੋਕਾਂ ਨੇ ਅੱਜ ਉਹਨਾਂ ਦੇ ਘਰ ਚ ਪ੍ਰਸ਼ਾਦਾ ਛਕਣਾ। ਨਗਰ ਵਿਚ ਅੱਜ ਕਿਸੇ ਦੇ ਘਰ ਚ ਚੁੱਲਾ ਨਹੀਂ ਬਲਣਾ, ਸਭ ਨੇ ਉਹਦੇ ਘਰ ਜਾ ਕਰਕੇ ਪ੍ਰਸ਼ਾਦਾ ਛਕਣਾ ਹੈ।
ਕਯੋ ਗੁਰੂ ਹਮ ਕਿਨ ਕੇ ਮਾਈ, ਹੈ ਦਰਵੇਸ਼ ਬਰਨ ਕੋ ਨਾਈ।
ਮਹਾਰਾਜ ਜੀ ਨੇ ਆਖਿਆ, ਪੰਡਿਤ ਜੀ ਫਿਰ ਚਾਰਾਂ ਵਰਣਾਂ ਨੂੰ ਸੱਦਿਆ ਨਾ ਉਹਨੇ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼ਾਂ ਨੂੰ, ਚਾਰਾਂ ਵਰਣਾਂ ਨੂੰ ਸੱਦਿਆ, ਪਰ ਅਸੀਂ ਤਾਂ ਚਾਰਾਂ ਵਰਣਾਂ ਚੋਂ ਕਿਸੇ ਵਰਣ ਵਿਚ ਨਹੀਂ ਆਉਂਦੇ। ਆਖੋ ਸਤਨਾਮ। ਮਹਾਰਾਜ ਕਹਿੰਦੇ ਸਾਡਾ ਤਾਂ ਕੋਈ ਵਰਣ ਹੀ ਕੋਈ ਨੀ, ਨਾ ਅਸੀਂ ਬ੍ਰਾਹਮਣ, ਨਾ ਛੱਤਰੀ, ਨਾ ਵੈਸ਼, ਨਾ ਸ਼ੂਦਰ, ਕਿਉਂਕਿ ਫਕੀਰ ਦਾ ਕੋਈ ਵਰਣ ਨਹੀਂ ਹੁੰਦਾ। ਤੇ ਪਾਤਸ਼ਾਹ ਕਹਿੰਦੇ ਅਸੀਂ ਤਾਂ ਫਕੀਰ ਹਾਂ, ਦਰਵੇਸ਼ ਹਾਂ, ਸਾਈ ਲੋਕ ਹਾਂ, ਸਾਡਾ ਤਾਂ ਕੋਈ ਵਰਣ ਨਹੀਂ, ਫਿਰ ਸਾਡਾ ਉਹਦੇ ਨਾਲ ਕੀ ਸੰਬੰਧ ਹੋਇਆ? ਉਹਨੇ ਤੇ ਚਾਰ ਵਰਣਾਂ ਵਾਸਤੇ ਬ੍ਰਹਮ ਭੋਜ ਕੀਤਾ ਨਾ, ਤੇ ਚਾਰੇ ਵਰਣ ਉਹਦੇ ਘਰ ਜਾਣਗੇ, ਪਰ ਅਸੀਂ ਤਾਂ ਕਿਸੇ ਵਰਣ ਦੇ ਨਾਲ ਸੰਬੰਧ ਰੱਖਦੇ ਹੀ ਨਹੀਂ। ਹੈ ਦਰਵੇਸ਼ ਵਰਣ ਕੋ ਨਾਹੀ, ਅਸੀਂ ਤਾਂ ਦਰਵੇਸ਼ ਹਾਂ, ਸਾਡਾ ਕੋਈ ਵਰਣ ਨਹੀਂ।
ਦੋਹੇਰਾ ਸੁਣ ਸ਼੍ਰੋਣਨ ਮੈਂ ਬਿਪਰਸੋ, ਬਿਕਸਿਓ ਬਚਨ ਅਲਾਏ।
ਕਹਿਣ ਲੱਗੇ ਮਹਾਰਾਜ ਜੀ, ਫਿਰ ਸਾਡਾ ਉੱਥੇ ਜਾਣਾ ਕਿਵੇਂ ਬਣਦਾ, ਕਿਉਂਕਿ ਸਾਡਾ ਤਾਂ ਕੋਈ ਵਰਣ ਹੈ ਹੀ ਨਹੀਂ। ਜਦੋਂ ਇਹ ਬਚਨ ਸਾਹਿਬਾਂ ਨੇ ਆਖੇ ਤੇ ਪੰਡਿਤ ਨੇ ਸੁਣੇ, ਤੇ ਸੁਣ ਕੇ ਕੁਝ ਹੱਸਦਾ ਹੋਇਆ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਪੰਡਿਤ ਬੋਲਿਆ, ਸਾਹਿਬ ਜੀ ਨੂੰ ਕਹਿਣ ਲੱਗਾ,
ਨਾਮ ਕੁਰਾਹੀ ਤੋਏ ਕੋ ਇਨ ਬਾਤਨ ਬਨ ਆਏ।
ਕਹਿੰਦਾ ਵੀ ਮੈਂ ਹੁਣ ਤੱਕ ਸੁਣਿਆ ਸੀ ਵੀ ਤੁਹਾਨੂੰ ਲੋਕ ਨਾਨਕ ਕੁਰਾਹੀ ਕਹਿੰਦੇ ਨੇ, ਕੁਰਾਹੀਆ, ਪਰ ਕਹਿੰਦਾ ਅੱਜ ਮੈਨੂੰ ਪਤਾ ਲੱਗ ਗਿਆ ਵੀ ਕੁਰਾਹੀਆ ਕਿਉਂ ਕਹਿੰਦੇ ਨੇ, ਇਸੇ ਕਰਕੇ ਕਹਿੰਦੇ ਨੇ ਨਾ ਗੱਲਾਂ ਕਰਕੇ, ਵੀ ਵਰਣ ਕਿਉਂ ਨੀ ਤੁਹਾਡਾ, ਕਿਸੇ ਨਾ ਕਿਸੇ ਵਰਣ ਚ ਤਾਂ ਤੁਹਾਡਾ ਵੀ ਜਨਮ ਹੋਇਆ ਹੀ ਹੈ ਨਾ, ਤੇ ਮੈਨੂੰ ਹੁਣ ਅੱਜ ਪਤਾ ਲੱਗ ਗਿਆ ਵੀ ਤੁਹਾਨੂੰ ਕੁਰਾਹੀਆ ਕਿਉਂ ਆਖਦੇ ਨੇ। ਆ ਜਿਹੜੀਆਂ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਨਾ, ਲੋਕਾਂ ਨੂੰ ਸਮਝ ਨਹੀਂ ਪੈਂਦੀਆਂ, ਇਸ ਕਰਕੇ ਤੁਹਾਨੂੰ ਲੋਕ ਕੁਰਾਹੀਆ ਸੱਦਦੇ ਹਨ।
ਜੋ ਪਈ ਛੋਰੀ ਲੋਕ ਰੀਤ ਜਗ ਮਾਹੀ, ਭਇਓ ਨਾਮ ਇਉਂ ਤੋਏ ਕੁਰਾਹੇ।
ਪੰਡਿਤ ਮਹਾਰਾਜ ਜੀ ਦੀ ਮਹਿਮਾ ਕਿੱਥੇ ਜਾਣਦਾ ਸੀ? ਕਹਿਣ ਲੱਗਾ ਜੀ, ਤੁਸੀਂ ਜਗ ਦੀਆਂ ਜਿਹੜੀਆਂ ਰੀਤੀਆਂ ਨੇ ਸੰਸਾਰ ਦੀਆਂ ਉਹ ਛੱਡ ਦਿੱਤੀਆਂ ਨੇ ਲੋਕ ਰੀਤੀਆਂ, ਇਸੇ ਕਰਕੇ ਤੁਹਾਡਾ ਨਾਮ ਕੁਰਾਹੀ ਹੋ ਕੇ ਪ੍ਰਸਿੱਧ ਹੋ ਗਿਆ, ਤੁਹਾਨੂੰ ਸਾਰੇ ਲੋਕ ਕੁਰਾਹੀਆ ਕਹਿ ਕੇ ਸੱਦਦੇ ਨੇ।
ਬ੍ਰਹਮ ਭੋਜ ਮੈਂ ਜੇ ਨਾ ਆਵੈ, ਮਲਕ ਕ੍ਰੋਧ ਹਿਰਦੈ ਉਪਜਾਵੈ।
ਜੀ ਮੈਂ ਤਾਂ ਤੁਹਾਨੂੰ ਨਿਉਂਦਾ ਦੇਣਾ ਸੀ, ਸੁਨੇਹਾ ਦੇਣਾ ਸੀ, ਜੇ ਤੁਸੀਂ ਮਲਕ ਭਾਗੋ ਦੇ ਬ੍ਰਹਮ ਭੋਜ ਵਿਚ ਨਾ ਆਏ ਤੇ ਮਲਕ ਭਾਗੋ ਤੁਹਾਡੇ ਤੇ ਬੜਾ ਗੁੱਸਾ ਕਰੇਗਾ, ਉਹਨੂੰ ਬੜਾ ਗੁੱਸਾ ਆਵੇਗਾ ਵੀ ਮੇਰੇ ਬ੍ਰਹਮ ਭੋਜ ਦੇ ਵਿਚ ਨਾਨਕ ਨਹੀਂ ਆਏ, ਮੈਂ ਤਾਂ ਸਾਰੇ ਨਗਰ ਨੂੰ ਸੱਦਿਆ, ਉਹ ਕਿਉਂ ਨਹੀਂ ਆਏ? ਉਹਨੂੰ ਫਿਰ ਤੁਹਾਡੇ ਤੇ ਗੁੱਸਾ ਆਵੇਗਾ, ਉਹ ਤੁਹਾਡੇ ਤੇ ਕ੍ਰੋਧ ਕਰੇਗਾ।
ਨਗਰ ਵਿਖੇਤੇ ਦੇ ਨਿਕਸਾਏ,
ਤੁਹਾਨੂੰ ਆਪਣੇ ਨਗਰ ਚੋਂ ਕੱਢ ਦੇਵੇਗਾ। ਹੁਣ ਤਾਂ ਤੁਸੀਂ ਉਹਦੇ ਨਗਰ ਚ ਇੱਥੇ ਰਹਿ ਰਹੇ ਹੋ, ਜੇ ਉਹਨੂੰ ਗੁੱਸਾ ਆ ਗਿਆ ਵੀ ਤੁਸੀਂ ਉਹਦੇ ਕਹਿਣ ਤੇ ਨਾ ਗਏ ਤੇ ਕ੍ਰੋਧ ਵਿਚ ਆਏ ਹੋਏ ਨੇ, ਤੁਹਾਨੂੰ ਨਗਰ ਵਿਚੋਂ ਕੱਢ ਦੇਣਾ।
ਤੁਮ ਜਾਣੋ ਮੈਂ ਕਿਉਂ ਸੁਣਾਈ,
ਮੇਰਾ ਫਰਜ਼ ਤਾਂ ਸੀ ਤੁਹਾਨੂੰ ਸੁਣਾਉਣਾ ਦੱਸਣਾ, ਅੱਗੇ ਤੁਸੀਂ ਜਾਣੋ ਵੀ ਤੁਸੀਂ ਕੀ ਕਰਨਾ, ਮੈਂ ਤਾਂ ਤੁਹਾਨੂੰ ਅਗਾਹ ਕਰਨਾ ਸੀ, ਦੱਸਣਾ ਸੀ ਕਿ ਏਦਾਂ ਮਲਕ ਭਾਗੋ ਨੇ ਬ੍ਰਹਮ ਭੋਜ ਕੀਤਾ ਤੇ ਨਾ ਜਾਓਗੇ ਤੇ ਏਦਾਂ ਕਰੇਗਾ, ਉਹ ਵੀ ਦੱਸ ਦਿੱਤਾ, ਅੱਗੇ ਤੁਹਾਡੀ ਮਰਜ਼ੀ ਹੈ ਤੁਸੀਂ ਕੀ ਕਰਨਾ।
ਇਹ ਵਿਦ ਕਹਿ ਕਰ ਦਿਜ ਤਵ ਗਵਨਾ,
ਇਦਾਂ ਕਹਿ ਕੇ ਪੰਡਿਤ ਜੀ ਤਾਂ ਚਲੇ ਗਏ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੇ ਪੰਡਿਤ ਦੇ ਜੋ ਜੋ ਬੋਲ ਸਨ ਸਭ ਸੁਣੇ, ਪਰ ਮਹਾਰਾਜ ਜੀ ਨੇ ਸੁਣ ਕੇ ਵੀ ਅਣਸੁਣੇ ਕਰ ਦਿੱਤੇ। ਗਰੀਬ ਨਵਾਜ ਪਾਤਸ਼ਾਹ ਜੀ ਨੇ ਸਾਰੇ ਬੋਲ ਪੰਡਿਤ ਦੇ ਸੁਣੇ।
ਦੂਸ਼ਣ ਕਈ ਖਿਮਾ ਕੇ ਭਵਨਾ,
ਖਿਮਾ ਦੇ ਘਰ, ਅੱਜ ਕਿਸੇ ਨੂੰ ਕੋਈ ਕਹਿ ਦੇਵੇ ਤੂੰ ਕੁਰਾਹੀਆ ਟੇਢੇ ਰਾਹ ਤੇ ਭੈੜੇ ਰਾਹ ਤੇ ਟੁਰਨ ਵਾਲਾ, ਕੁਰਾਹੀਆ ਉਸੇ ਨੂੰ ਕਹਿੰਦੇ ਨੇ ਨਾ, ਤੇ ਅੱਗ ਭੰਬੂੜਾ ਹੋ ਜਾਏ, ਪਰ ਦੇਨ ਦੁਨੀਆਂ ਦੇ ਮਾਲਕ ਜਿਨ੍ਹਾਂ ਨੇ ਧਰਤੀ ਨੂੰ ਵੀ ਖਿਮਾ ਰੱਖਣੀ ਸਿਖਾਈ ਹੈ ਕਿ ਇਹ ਧਰਤੀ ਏਦਾਂ ਖਿਮਾ ਕਰੀਦਾ, ਐਸੇ ਦੇਨ ਦੁਨੀਆਂ ਦੇ ਮਾਲਕ ਪਾਤਸ਼ਾਹ ਨੇ ਇਹਨੂੰ ਖਿਮਾ ਕਰ ਦਿੱਤਾ। ਜਦੋਂ ਉਹਨੇ ਮੂੰਹ ਤੇ ਵੀ ਸਾਹਿਬ ਨੂੰ ਕੜਾਈਆ ਆਖਿਆ, ਸਾਹਿਬ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ, ਚੁੱਪ ਕਰ ਗਏ ਖਿਮਾ ਦੇ ਘਰ ਸਤਿਗੁਰੂ ਜੀ।
ਬ੍ਰਹਮ ਭੋਜ ਤਿੰਨ ਅਦਕ ਬਨਾਵਾ, ਊਚ ਨੀਚ ਸਭ ਸਦਨ ਅਲਾਵਾ।
ਇਧਰ ਮਲਕ ਭਾਗੋ ਨੇ ਬੜਾ ਵੱਡਾ ਬ੍ਰਹਮ ਭੋਜ ਕੀਤਾ, ਭਾਂਤ ਭਾਂਤ ਦੇ ਵਿਅੰਜਨ, ਪੂੜੇ ਖੀਰ ਬਣੀ, ਅਨੇਕ ਪ੍ਰਕਾਰ ਦੀਆਂ ਸਬਜ਼ੀਆਂ ਭਾਜੀਆਂ ਤਰਕਾਰੀਆਂ ਬਣੀਆਂ ਹੋਈਆਂ, ਤੇ ਉੱਚੇ ਨੀਵੇਂ ਸਭ ਲੋਕਾਂ ਨੂੰ ਆਪਣੇ ਘਰ ਸੱਦਾ ਦੇ ਕੇ ਬੁਲਾਇਆ ਹੋਇਆ। ਭਾਵੇਂ ਕੋਈ ਸ਼ੂਦਰ ਹੈ ਤੇ ਭਾਵੇਂ ਕੋਈ ਬ੍ਰਾਹਮਣ ਹੈ, ਸਭ ਨੂੰ ਆਪਣੇ ਘਰ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਨੇ ਸੱਦੇ ਭੇਜੇ ਹੋਏ ਨੇ।
ਕਰਿਓ ਜਾਏ ਕਰ ਖਾਨ ਆਹਾਰਾ, ਅਨੇਕ ਪੰਥ ਕਰ ਜੋ ਸਵਾਰਾ।
ਸਭ ਉੱਚੇ ਨੀਵੇਂ ਲੋਕ ਗਏ, ਸਭ ਦੀਆਂ ਪੰਗਤਾਂ ਵੱਖੋ ਵੱਖਰੀਆਂ ਲੱਗ ਗਈਆਂ, ਬ੍ਰਾਹਮਣਾਂ ਦੀਆਂ ਵੱਖਰੀਆਂ, ਛਤਰੀਆਂ ਦੀਆਂ ਵੱਖਰੀਆਂ, ਇੱਦਾਂ ਵੱਖਰੀਆਂ ਵੱਖਰੀਆਂ ਪੰਗਤਾਂ ਲਾਉਂਦੇ ਸੀ। ਤੋ ਸਭ ਨੇ ਜਾ ਕੇ ਪੰਗਤਾਂ ਵਿਚ ਬੈਠ ਕੇ ਜੋ ਅਨੇਕ ਪ੍ਰਕਾਰ ਦੇ ਸਵਾਰੇ ਹੋਏ ਭੋਜਨ ਵਿੰਜਨ ਸਨ, ਉਹ ਸਭ ਨੇ ਛਕੇ ਹਨ।
ਤ੍ਰਿਪਤ ਹੋਏ ਬੁਸ ਜਸ ਬਖਾਨਾ, ਪੁੰਨ ਦਾਨ ਤਾਂ ਕੋ ਅਤਮਾਨਾ।
ਲੋਕ ਰੱਜ ਕੇ ਪ੍ਰਸ਼ਾਦਾ ਛਕ ਕੇ ਬਾਅਦ ਵਿਚ ਮਲਕ ਭਾਗੋ ਦਾ ਬੜਾ ਸੁਜਸ ਕਰਦੇ, ਕਹਿੰਦੇ ਜੀ ਮਲਕ ਭਾਗੋ ਬੜਾ ਦਾਨੀ ਹੈ, ਬੜਾ ਉਦਾਰ ਹੈ, ਵੇਖੋ ਕਿੰਨੇ ਭੁੱਖਿਆਂ ਨੂੰ ਰੋਟੀ ਹਰ ਸਾਲ ਹੀ ਖਵਾਉਂਦਾ, ਕਿੰਨਾ ਬ੍ਰਹਮ ਭੋਜ ਕਰਦਾ, ਲੋਕਾਂ ਨੂੰ ਉਹ ਭੁੱਲ ਜਾਂਦਾ ਜੋ ਸਾਰਾ ਸਾਲ ਗੁਨਾਹ ਕਰਦਾ, ਇੱਕ ਦਿਨ ਦਾ ਪੁੰਨ ਉਹਦਾ ਸਾਹਮਣੇ ਬਾਹਰ ਵੇਖ ਕੇ ਉਹਦੀ ਪ੍ਰਭਤਾ ਵੇਖ ਕੇ ਵਡਿਆਈ ਕਰਦੇ। ਕਹਿੰਦੇ ਲੋਕ ਸੁਜਸ ਕਰਦੇ, ਕਹਿੰਦੇ ਜੀ ਬੜਾ ਪੁੰਨਵਾਨ ਹੈ ਮਲਕ ਭਾਗੋ, ਵੇਖੋ ਜੀ ਕਿੰਨੇ ਪੁੰਨ ਇਕੱਠੇ ਕਰ ਰਿਹਾ, ਕਿੰਨੇ ਚੰਗੇ ਕਰਮ ਦਇਆ ਧਰਮ ਦੇ ਕਰਦਾ ਹੈ।
ਝੂਠੇ ਲਖੇ ਨਾ ਇਹ ਪਰ ਪੰਚੀ, ਜਿਨ ਵੱਡ ਅਗ ਕਰ ਮਾਇਆ ਸੰਚੀ।
ਪਰ ਉਹ ਝੂਠੇ ਲੋਕ ਇਹ ਨਹੀਂ ਜਾਣਦੇ ਕਿ ਮਲਕ ਭਾਗੋ ਪਰਪੰਚੀ ਹੈ। ਪਰਪੰਚੀ ਕਹਿੰਦੇ ਨੇ ਠੱਗੀਆਂ ਕਰਨ ਵਾਲਾ, ਵੀ ਕਰੇ ਕੁਝ ਹੋਰ ਤੇ ਅੰਦਰ ਕੁਝ ਹੋਰ ਰੱਖੇ, ਤੇ ਬਾਹਰੋਂ ਵਿਖਾਵੇ ਆਪਣੇ ਆਪ ਨੂੰ ਕੁਝ ਹੋਰ, ਉਹਨੂੰ ਪਰਪੰਚੀ ਕਹਿੰਦੇ ਨੇ, ਜਿਹੜਾ ਠੱਗੀ ਕਰਨ ਵਾਲੀ ਬਿਰਤੀ ਰੱਖਦਾ ਹੋਵੇ। ਕਹਿੰਦੇ ਲੋਕ ਇਹ ਨਹੀਂ ਜਾਣਦੇ ਵੀ ਇਹ ਕਿੱਡਾ ਵੱਡਾ ਠੱਗ ਹੈ, ਜਿਹਨੇ ਵੱਡੇ ਵੱਡੇ ਅੱਗ ਪਾਪ ਕਰਕੇ ਮਾਇਆ ਸੰਚੀ ਹੈ, ਧਨ ਇਕੱਠਾ ਕੀਤਾ, ਪਤਾ ਨੀ ਕਿੰਨੇ ਗਰੀਬਾਂ ਦਾ ਲਹੂ ਨਚੋੜ ਕੇ ਧਨ ਇਕੱਠਾ ਕਰਕੇ ਉਹਦਾ ਬ੍ਰਹਮ ਭੋਜ ਕੀਤਾ। ਇਹ ਨਹੀਂ ਲੋਕ ਜਾਣਦੇ ਕਿ ਕਿੱਡਾ ਵੱਡਾ ਛਲੀ ਤੇ ਕਪਟੀ ਹੈ।
ਦੋਹੇਰਾ ਤੇ ਗ੍ਰਹਿ ਨੇ ਸ੍ਰੀ ਗੁਰ ਗਏ, ਦਿਨ ਬਤਾਏ ਉਦਿਆ।
ਜਿਸ ਦਿਨ ਮਲਕ ਭਾਗੋ ਦੇ ਘਰ ਚ ਬ੍ਰਹਮ ਭੋਜ ਸੀ, ਮੇਰੇ ਸਾਹਿਬ ਜੀ ਦੇ ਘਰ ਨਹੀਂ ਗਏ, ਉਹ ਸਾਰਾ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਹਰ ਬਨ ਵਿਚ ਜੰਗਲ ਚ ਹੀ ਬਤੀਤ ਕੀਤਾ। ਸਾਹਿਬਾਂ ਨੇ ਬਾਹਰ ਬਨ ਦੇ ਵਿਚ ਇਕਾਂਤ ਵਿਚ ਹੀ ਸਤਿਗੁਰੂ ਜੀ ਨੇ ਬਤੀਤ ਕੀਤਾ।
ਲਾਲੋ ਆਲੀਏ ਆਨ ਕੈ ਰਾਜਤ ਮਯਾ ਨਿਦਾਨ।
ਕੁਝ ਸਮਾਂ ਦਿਨ ਬਾਹਰ ਬਤੀਤ ਕਰਕੇ ਕਿਰਪਾ ਨਿਧਾਨ ਪਾਤਸ਼ਾਹ ਜੀ ਦੁਪਹਿਰਾ ਜਦੋਂ ਢਲਿਆ ਤੇ ਵਾਪਸ ਭਾਈ ਲਾਲੋ ਦੇ ਘਰ ਆ ਗਏ। ਭਾਈ ਲਾਲੋ ਜੋ ਮਹਾਰਾਜ ਜੀ ਦਾ ਸ਼ਰਧਾਲੂ ਸੇਵਕ ਹੈ, ਇਹਦੇ ਘਰ ਮਾਇਆ ਨਿਧਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਣ ਬਿਰਾਜੇ।
ਜੋ ਪਈ ਤਪਾ ਨ ਆਇਓ ਦਿਜ ਤੇ ਜਾਨੀ, ਦੂਤੀ ਭਾਗੋ ਨਿਕ ਬਖਾਨੇ।
ਉਹ ਜਿਹੜਾ ਪੰਡਿਤ ਮਹਾਰਾਜ ਜੀ ਨੂੰ ਮਿਲ ਕੇ ਗਿਆ ਸੀ, ਉਹਨੇ ਆਖਿਆ ਵੀ ਮਲਕ ਭਾਗੋ ਦੇ ਕੋਲ ਨਾਨਕ ਤਪੇ ਦੀ ਚੁਗਲੀ ਕਰੀ ਹੈ, ਉਹਨੇ ਸਾਡੇ ਤਾਂ ਧਰਮ ਦੀ ਜਿਹੜੀ ਰੋਹ ਰੀਤੀਆਂ ਲੋਕ ਰੀਤੀਆਂ ਚੱਲਦੀਆਂ ਆਉਂਦੀਆਂ ਨੇ ਉਹ ਵੀ ਵਿਗਾੜ ਦਿੱਤੀਆਂ ਨੇ, ਤੇ ਮੈਂ ਉਹਨਾਂ ਦੀ ਚੁਗਲੀ ਕਰਾਂ। ਇਹ ਬਿਰਤੀ ਲੈ ਕੇ ਉਹ ਜਿਹੜਾ ਪੰਡਿਤ ਸੀ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਚੁਗਲੀ ਕਰਨ ਵਾਸਤੇ ਮਲਕ ਭਾਗੋ ਕੋਲ ਆਇਆ, ਔਰ ਮਲਕ ਭਾਗੋ ਦੇ ਕੋਲ ਆ ਕੇ ਨੇ ਚੁਗਲੀ ਕੀਤੀ।
ਕਰ ਤੋ ਤੇ ਸੋ ਸੂਈਆ ਆਗੇ ਯਾਂ ਤੇ ਦੁਸ਼ਟੀ ਸੋ ਅਨਰਾਗੇ।
ਪਹਿਲਾਂ ਹੀ ਮਹਾਰਾਜ ਜੀ ਨਾਲ ਈਰਖਾ ਕਰਦੇ ਸਨ, ਸਤਿਗੁਰੂ ਜੀ ਦੇ ਨਾਲ ਪਹਿਲਾਂ ਹੀ ਦੁਵੈਸ਼ ਕਰਦੇ ਸੀ, ਜਦੋਂ ਕਿਤੇ ਚਰਚਾ ਹੋਣੀ ਤੇ ਮਹਾਰਾਜ ਜੀ ਦੇ ਕੋਲ ਇਹਨਾਂ ਨੇ ਹਾਰਨਾ ਹੀ ਹਾਰਨਾ, ਤੇ ਕੋਈ ਜ਼ੋਰ ਨਾ ਚੱਲਣਾ, ਪੇਸ਼ ਨਾ ਜਾਣੀ ਮਹਾਰਾਜ ਜੀ ਦੀਆਂ ਦਲੀਲਾਂ ਅੱਗੇ, ਤੇ ਇਹਨਾਂ ਨੇ ਆਖਿਆ ਵੀ ਅੱਜ ਸਮਾਂ ਮਿਲਿਆ ਮਲਕ ਭਾਗੋ ਦੇ ਕੋਲ ਆਪਣੀ ਪੜਾਸ ਕੱਢੀਏ, ਤੇ ਨਾਨਕ ਤਪੇ ਨੂੰ ਵੀ ਇਹਨਾਂ ਦੇ ਕੋਲ ਬੁਲਾ ਕੇ ਉਹਨਾਂ ਨੂੰ ਦੰਡ ਦਵਾਈਏ। ਇਹ ਬਿਰਤੀ ਜਿਹੜੀ ਰੱਖੀ ਹੋਈ ਇਹਨਾਂ ਨੇ ਪਹਿਲਾਂ ਹੀ ਈਰਖਾਲੂ ਬਿਰਤੀ ਰੱਖ ਕੇ ਮਲਕ ਭਾਗੋ ਦੇ ਕੋਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀਆਂ ਚੁਗਲੀਆਂ ਕਰਨੀਆਂ ਸ਼ੁਰੂ ਕੀਤੀਆਂ।
ਦੇਖੋ ਮਲਕ ਨਾ ਤੁਮਰੇ ਆਇਓ, ਖਤਰੀ ਨਾਨਕ ਕਪਾ ਕਾਇਓ।
ਪੰਡਤ ਆਇਆ, ਕਹਿਣ ਲੱਗਾ, ਵੇਖੋ ਜੀ ਮਲਕ ਜੀ, ਆ ਨਾਨਕ ਤਪਾ ਆਪਣੇ ਨਗਰ ਵਿਚ ਉਤਰਿਆ ਹੋਇਆ, ਤੇ ਇਹ ਵੀ ਸਾਨੂੰ ਪਤਾ ਵੀ ਉਹ ਖੱਤਰੀਆਂ ਦੇ ਪਰਿਵਾਰ ਵਿਚ ਜੰਮਿਆ ਤੇ ਹੈ ਖੱਤਰੀ ਵਰਨ ਨਾਲ ਸੰਬੰਧਿਤ, ਪਰ ਵੇਖੋ ਜੀ ਉਹ ਤੁਹਾਡੇ ਘਰ ਆਇਆ ਨੀ, ਮੈਂ ਉਹਨੂੰ ਉਚੇਚਾ ਸੱਦਾ ਦੇ ਕੇ ਆਇਆ, ਆਪ ਜਾ ਕੇ ਕਹਿ ਕੇ ਆਇਆ ਨਾਨਕ ਤਪੇ ਨੂੰ ਵੀ ਤੁਸੀਂ ਮਲਕ ਭਾਗੋ ਦੇ ਘਰ ਬ੍ਰਹਮ ਭੋਜ ਛਕਣ ਆਉਣਾ, ਪਰ ਵੇਖੋ ਜੀ ਉਹ ਕਿੰਨੇ ਹਠੀ ਨੇ, ਉਹਨਾਂ ਚ ਕਿੰਨਾ ਹੰਕਾਰ ਹੈ ਕਿ ਉਹ ਤੁਹਾਡੇ ਸੱਦੇ ਦੇ ਉੱਤੇ ਵੀ ਤੁਹਾਡੇ ਘਰ ਪ੍ਰਸ਼ਾਦਾ ਲੰਗਰ ਛਕਣ ਨਹੀਂ ਆਏ।
ਤੁਮ ਤੇ ਅਦਕ ਆਪ ਕੋ ਜਾਨਾ, ਅਚਿਓ ਆਹਾਰ ਨਾ ਤੁਮ ਘਰ ਆਨਾ।
ਉਹਨਾਂ ਨੇ ਤੁਹਾਡੇ ਨਾਲੋਂ ਵੀ ਆਪਣੇ ਆਪ ਨੂੰ ਉੱਚਾ ਜਾਣਿਆ, ਇਸ ਕਰਕੇ ਤੁਹਾਡੇ ਘਰ ਨਹੀਂ ਆਏ। ਪੰਡਿਤ ਨੇ ਇਸ ਢੰਗ ਨਾਲ ਗੱਲ ਕਹੀ ਕਿ ਉਹ ਆਪਣੇ ਆਪ ਨੂੰ ਤੁਹਾਡੇ ਤੋਂ ਵੱਡਾ ਜਾਣਦੇ ਨੇ, ਤੁਹਾਨੂੰ ਆਪਣੇ ਆਪ ਤੋਂ ਨੀਵਾਂ ਸਮਝ ਕੇ ਤੁਹਾਡੇ ਘਰ ਪ੍ਰਸ਼ਾਦਾ ਛਕਣ ਨਹੀਂ ਆਏ, ਵੀ ਮਲਕ ਭਾਗੋ ਨੀਵਾਂ ਹੈ, ਇਸ ਕਰਕੇ ਵੇਖੋ ਜੀ ਉਹ ਤੁਹਾਡੇ ਘਰ ਆਹਾਰ ਛਕਣ ਨਹੀਂ ਆਏ, ਭੋਜਨ ਛਕਣ ਵਾਸਤੇ ਨਹੀਂ ਆਏ।
ਅੰਖ ਤਰੈ ਨੇ ਆਨਤ ਕਾਉ ਤਜੀ ਰੀਤ ਪਗ ਧਰਤ ਪੁਰਾਹੋ।
ਆਪਣੀ ਅੱਖ ਥੱਲੇ ਕਿਸੇ ਦੂਸਰੇ ਨੂੰ ਲਿਆਉਂਦੇ ਹੀ ਨਹੀਂ, ਹਰ ਇੱਕ ਨੂੰ ਆਪਣੇ ਆਪ ਤੋਂ ਛੋਟਾ ਹੀ ਸਮਝਦੇ ਨੇ, ਜਿੰਨਾ ਮਰਜ਼ੀ ਕੋਈ ਵੱਡਾ ਹੋਵੇ ਸਤਿਕਾਰਨੀ ਹੋਵੇ, ਉਹ ਕਿਸੇ ਨੂੰ ਆਪਣੀ ਅੱਖ ਥੱਲੇ ਨਹੀਂ ਲਿਆਉਂਦੇ। ਉਹਨਾਂ ਨੇ ਦੁਨੀਆਂ ਦੀਆਂ ਜਿੰਨੀਆਂ ਲੋਕ ਰੀਤੀਆਂ ਨੇ ਖੱਤਰੀ ਪਰਿਵਾਰਾਂ ਦੀਆਂ, ਉਹ ਵੀ ਛੱਡ ਦਿੱਤੀਆਂ ਨੇ, ਤੇ ਕੁਰਾਈਏ ਬਣ ਕੇ ਕੁਰਾਹ ਤੇ ਚੱਲ ਰਹੇ ਨੇ। ਜਿਹੜੇ ਰਾਹ ਤੇ ਸਾਡਾ ਖੱਤਰੀ ਭਾਈਚਾਰਾ ਨਹੀਂ ਚੱਲਦਾ, ਜਾਂ ਸਾਡਾ ਜਿਹੜਾ ਧਰਮ ਜਿਸ ਰਾਹ ਤੇ ਨਹੀਂ ਚੱਲਦਾ, ਉਸ ਰਾਹ ਤੇ ਉਹ ਚੱਲਦੇ ਨੇ, ਇਸ ਕਰਕੇ ਉਹ ਕੁਰਾਈਏ ਬਣੇ ਹੋਏ ਨੇ।
ਸ਼ੂਦਰ ਕੇ ਘਰ ਭੋਜਨ ਕਰੇ ਆਵਾਹਿਆ ਨੌਰ ਮੈਂ ਡਰੇ।
ਮਲਕ ਭਾਗੋ ਜੀ ਵੇਖੋ, ਤੁਹਾਨੂੰ ਸ਼ੂਦਰ ਨਾਲੋਂ ਵੀ ਭੈੜਾ ਸਮਝਦੇ ਨੇ, ਸ਼ੂਦਰ ਨਾਲੋਂ ਵੀ ਮਾੜਾ ਸਮਝਦੇ ਨੇ। ਤੁਹਾਡੇ ਨਗਰ ਦੇ ਵਿਚ ਇਕ ਸ਼ੂਦਰ ਵਰਨ ਨਾਲ ਸੰਬੰਧਿਤ ਲਾਲੋ ਹੈ, ਉਹਦੇ ਘਰ ਪ੍ਰਸ਼ਾਦਾ ਛਕਦੇ ਨੇ, ਤੇ ਤੁਹਾਡੇ ਘਰ ਵੇਖ ਲੋ ਪ੍ਰਸ਼ਾਦਾ ਛਕਣ ਨਹੀਂ ਆਏ। ਇਹਦਾ ਮਤਲਬ ਇਹੀ ਹੋਇਆ ਨਾ ਵੀ ਉਹ ਤੁਹਾਨੂੰ ਸ਼ੂਦਰਾਂ ਨਾਲੋਂ ਵੀ ਮਾੜਾ ਸਮਝਦੇ ਨੇ, ਜਿਸ ਕਰਕੇ ਤੁਹਾਡੇ ਘਰ ਦਾ ਭੋਜਨ ਉਹਨਾਂ ਨੇ ਨਹੀਂ ਛਕਿਆ, ਤੇ ਲਾਲੋ ਦੇ ਘਰ ਜਾ ਕੇ ਪ੍ਰਸ਼ਾਦਾ ਛਕਦੇ, ਉਹਦੇ ਘਰ ਹੀ ਆਸਣ ਲਾਇਆ ਹੋਇਆ।
ਦੋਹੇਰਾ ਸੁਨ ਭਾਗੋ ਪੁਨ ਬੂਜਈ ਦੇਉ ਅਮੰਤ ਕੇ ਨਾਏ।
ਸੁਣ ਕੇ ਮਲਕ ਭਾਗੋ ਬੋਲਿਆ, ਕਹਿਣ ਲੱਗਾ ਪੰਡਿਤ ਜੀ ਤੁਸੀਂ ਉਹਨਾਂ ਨੂੰ ਨਿਉਂਦਾ ਵੀ ਦਿੱਤਾ ਸੀ ਕਿ ਨਹੀਂ, ਉਹਨਾਂ ਨੂੰ ਦੱਸਿਆ ਸੀ ਮੇਰੇ ਬਾਰੇ ਵੀ ਮੈਂ ਸੱਦਾ ਭੇਜਿਆ, ਤੁਸੀਂ ਉਹਨਾਂ ਨੂੰ ਨਿਉਂਦਾ ਵੀ ਦਿੱਤਾ ਕਿ ਨਹੀਂ?
ਕਹਿ ਦੀ ਯਕੀਨ ਤਗੀਦ ਮੈਂ ਬਹੁਤ ਬਾਰ ਬਚ ਪਰਾਏ।
ਕਹਿਣ ਲੱਗਾ ਜੀ ਮੈਂ ਖੁਦ ਆਪ ਉਹਨਾਂ ਨੂੰ ਕਈ ਵਾਰੀ ਬੇਨਤੀਆਂ ਕੀਤੀਆਂ, ਮੈਂ ਕਈ ਵਾਰੀ ਆਖਿਆ ਵੀ ਮਲਕ ਭਾਗੋ ਦੇ ਘਰ ਬ੍ਰਹਮ ਭੋਜ ਹੈ, ਤੁਸੀਂ ਜ਼ਰੂਰ ਆਉਣਾ, ਮੈਂ ਕਈ ਵਾਰੀ ਉਹਨਾਂ ਨੂੰ ਆਪ ਬਾਰ ਬਾਰ ਤਾਕੀਦ ਕੀਤੀ ਹੈ।
ਪਈ ਸੁਣਤ ਮਲਕ ਮਨ ਕ੍ਰੋਧੈ ਆਇਓ।
ਇਹ ਸੁਣ ਕੇ ਮਲਕ ਭਾਗੋ ਨੂੰ ਬੜਾ ਗੁੱਸਾ ਆਇਆ ਕਿ ਮੈਨੂੰ ਇੰਨਾ ਨੀਵਾਂ ਸਮਝਿਆ ਉਹਨਾਂ ਨੇ, ਕਿ ਇੱਕ ਸ਼ੂਦਰ ਨਾਲੋਂ ਵੀ ਮਾੜਾ ਸਮਝਦੇ ਨੇ, ਤੇ ਆਪ ਉਹ ਬੜੇ ਉੱਚੇ ਤੇ ਵੱਡੇ ਬਣੇ ਹੋਏ ਕਿ ਮੇਰੇ ਘਰ ਲੰਗਰ ਛਕਣ ਨਹੀਂ ਆਏ। ਕਹਿੰਦੇ ਇਸ ਤਰ੍ਹਾਂ ਦੀ ਬਿਰਤੀ ਰੱਖ ਕੇ ਕ੍ਰੋਧੀ, ਉਹੀ ਵਿਅਕਤੀ ਕ੍ਰੋਧ ਕਰਕੇ ਪ੍ਰਬਲ ਵਿਕਾਰੀ ਬਣ ਜਾਂਦਾ ਜਿਹਦੇ ਅੰਦਰ ਅਹੰਗ ਦੀ ਬਿਰਤੀ ਜ਼ਿਆਦਾ ਹੋਵੇ। ਹੰਕਾਰੀ ਤਾਂ ਸੀ, ਪਰ ਉਸ ਹੰਕਾਰ ਵਿੱਚੋਂ ਹੁਣ ਕ੍ਰੋਧ ਵੀ ਪੈਦਾ ਹੋਇਆ, ਤੇ ਬੜਾ ਭਾਰੀ ਕ੍ਰੋਧ ਆਇਆ ਮਲਕ ਭਾਗੋ ਨੂੰ ਸੁਣ ਕੇ।
ਮਨੋ ਸਿੰਘ ਪਰਮਸ਼ਕ ਰਿਸਾਇਓ।
ਏਦਾਂ ਗੁੱਸਾ ਕੀਤਾ ਮਲਕ ਭਾਗੋ ਨੇ ਵੀ ਜਿਵੇਂ ਬੱਬਰ ਸ਼ੇਰ ਤੇ ਮੱਛਰ ਗੁੱਸਾ ਕਰਕੇ ਜਾ ਚੜਾਈ ਕਰੇ, ਮੱਛਰ ਨੂੰ ਗੁੱਸਾ ਆ ਜਾਏ ਤੇ ਆਖੇ ਵੀ ਮੈਂ ਹੁਣ ਬੱਬਰ ਸ਼ੇਰ ਨੂੰ ਜਾ ਢਾਉਣਾ, ਏਦਾਂ ਦਾ ਗੁੱਸਾ ਕਹਿੰਦੇ ਮਲਕ ਭਾਗੋ ਦੇ ਮਨ ਵਿਚ ਵੀ ਆਇਆ ਸਤਿਗੁਰਾਂ ਪ੍ਰਤੀ।
ਜਾਵੋ ਬੀਜ ਤੇ ਆਨ ਬੁਲਾਏ ਦੇਖ ਲੈ ਦਿਨ ਕੀ ਮਨੁਸ਼ਾਏ।
ਉਸੇ ਵੇਲੇ ਗੁੱਸੇ ਚ ਅੱਗ ਭੰਬੂਲਾ ਮਲਕ ਭਾਗੋ ਬੋਲਿਆ, ਕਹਿੰਦਾ ਜਾਓ ਪੰਡਿਤ ਜੀ ਦੁਬਾਰਾ ਲਾਲੋ ਦੇ ਘਰ ਹੋਣਗੇ, ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਸੱਦ ਕੇ ਲਿਆਓ ਮੇਰੇ ਕੋਲ, ਮੈਂ ਵੇਖਾਂਗਾ ਉਹਨਾਂ ਦੀ ਪੁਰਸ਼ਤਾਈ। ਪੁਰਸ਼ਤਾਈ ਕਹਿੰਦੇ ਨੇ ਮਰਦਾਨ ਪੁਣੇ ਨੂੰ, ਮੈਂ ਵੇਖਦਾ ਉਹਨਾਂ ਦਾ ਮਰਦਾਊ ਪੁਣਾ ਵੀ ਕਿੰਨੇ ਕੁ ਬਹਾਦਰ ਨੇ, ਵੀ ਜਿਹੜੇ ਕਿਸੇ ਦਾ ਡਰ ਨਹੀਂ ਮੰਨਦੇ, ਕਿਸੇ ਦਾ ਭੈ ਨਹੀਂ ਮੰਨਦੇ, ਬੁਲਾਓ ਉਹਨਾਂ ਨੂੰ, ਮੈਂ ਵੇਖਣਾ ਚਾਹੁੰਦਾ ਹਾਂ।
ਕੇਤਕ ਜੋਰ ਐਂਟ ਤੋ ਕਰੇ ਆਵਾ ਖਾਨ ਨਾ ਔਰ ਮੈਂ ਡਰੇ।
ਕਿੰਨਾ ਕੋ ਆਪਣੇ ਮਨ ਚ ਹੱਥ ਤੇ ਆਕੜ ਰੱਖਦੇ ਨੇ ਕਿ ਤੁਹਾਡੇ ਬਾਰ ਬਾਰ ਕਹਿਣ ਤੇ ਵੀ ਉਹ ਇੱਥੇ ਨਹੀਂ ਆਏ, ਫੈਲਾਓ ਤਾਂ ਸਹੀ, ਮੈਂ ਵੇਖਾਂ ਵੀ ਕਿੰਨੀ ਕੁ ਆਕੜ ਹੈ ਉਹਨਾਂ ਵਿੱਚ, ਕਿੰਨਾ ਕੁ ਹੰਕਾਰ ਹੈ ਉਹਨਾਂ ਦੇ ਅੰਦਰ।
ਸੁਣਦੀ ਜੀ ਹਰਕਤ ਤੂਰਨ ਗਮਨਾ, ਉਥੋਂ ਜਹਾਂ ਲਾਲੋ ਕੋ ਭਵਨਾ।
ਜਿਹਨੇ ਮੇਰਾ ਡਰ ਹੀ ਨਹੀਂ ਮੰਨਿਆ, ਮੇਰਾ ਭੈ ਨਹੀਂ ਮੰਨਿਆ, ਜਿਨ੍ਹਾਂ ਨੂੰ ਮੇਰਾ ਖੌਫ ਨਹੀਂ ਆਇਆ, ਬੁਲਾਓ ਤਾਂ ਸਹੀ, ਮੈਂ ਵੇਖਾਂ ਕਿੰਨੀ ਕੁ ਆਕੜ ਹੈ ਉਹਨਾਂ ਵਿੱਚ, ਮੈਂ ਉਹਨਾਂ ਦੀ ਪੌਰਸ਼ਤਾਈ ਵੇਖਣਾ ਚਾਹੁੰਦਾ। ਇਹ ਸੁਣਦਿਆਂ ਕਹਿੰਦੇ ਉਸੇ ਵੇਲੇ ਪੰਡਿਤ ਦੁਬਾਰਾ ਕਾਹਲੀ ਨਾਲ ਗਿਆ ਉਸ ਥਾਂ ਤੇ ਜਿੱਥੇ ਭਾਈ ਲਾਲੋ ਦਾ ਘਰ ਹੈ।
ਡਰ ਛਾਂਡੋ ਉੱਚੋ ਬਚ ਪ੍ਰਾਹੇ, ਲਾਲੋ ਨਾਨਕ ਤਪਾ ਆਏ।
ਦਰਵਾਜੇ ਤੇ ਖਲੋ ਗਿਆ ਪੰਡਿਤ ਜਾ ਕੇ, ਦਰਵਾਜੇ ਤੋਂ ਆਵਾਜ਼ ਮਾਰੀ, ਲਾਲੋ ਨਾਨਕ ਤਪਾ ਹੈ ਇੱਥੇ। ਆਵਾਜ਼ ਮਾਰੀ ਦਰਵਾਜੇ ਤੋਂ ਹੀ ਖਲੋ ਕੇ, ਇਹ ਜਾਣ ਕੇ ਵੀ ਸ਼ੂਦਰਾਂ ਦਾ ਘਰ, ਮੈਂ ਅੰਦਰ ਨਹੀਂ ਜਾਣਾ। ਦਰਵਾਜੇ ਤੇ ਖਲੋਤੇ ਤੇ ਆਵਾਜ਼ ਮਾਰੀ ਪੰਡਿਤ ਨੇ, ਲਾਲੋ ਇਹ ਦੱਸ ਵੀ ਨਾਨਕ ਤਪਾ ਇੱਥੇ ਹੀ ਹੈ, ਤੁਹਾਡੇ ਘਰ ਹੀ ਹੈ। ਏਦਾਂ ਦਰਵਾਜੇ ਤੇ ਖਲੋਤੇ ਨੇ ਆਵਾਜ਼ ਮਾਰੀ,
ਕਹਿ ਲਾਲੋ ਬੈਸੇ ਅੰਤਰ, ਕਾਜ ਕੌਣ ਤੇ ਕਉ ਨਿਰੰਤਰ।
ਭਾਈ ਲਾਲੋ ਜੀ ਬਾਹਰ ਆਏ, ਕਹਿਣ ਲੱਗੇ ਹਾਂ ਮਹਾਰਾਜ, ਪੰਡਿਤ ਜੀ ਇੱਥੇ ਹੀ ਨੇ। ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਆਸਣ ਲੱਗਾ ਹੋਇਆ, ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਨੇ।
ਦੋਹੇਰਾ ਕਹਿ ਦੀ ਜੀ ਪਥਵੋ ਵੈਰ ਕੋ, ਸ੍ਰੀ ਗੁਰ ਆਪੇ ਆਏ।
ਪੰਡਿਤ ਜੀ ਦੱਸੋ ਕੀ ਕੰਮ ਹੈ ਤੁਹਾਨੂੰ ਮਹਾਰਾਜ ਜੀ ਦੇ ਨਾਲ, ਅੰਦਰ ਹੀ ਬੈਠੇ ਨੇ। ਇਹ ਗੱਲਾਂ ਹਾਲੇ ਭਾਈ ਲਾਲੋ ਜੀ ਕਰ ਹੀ ਰਹੇ ਸਨ ਕਿ ਇਹਨੇ ਨੂੰ ਪੰਡਿਤ ਕਹਿੰਦਾ ਜੀ ਉਹਨਾਂ ਨੂੰ ਬਾਹਰ ਬੁਲਾਓ, ਮੈਂ ਉਹਨਾਂ ਨਾਲ ਗੱਲ ਕਰਦੇ ਹਾਂ, ਉਹਨਾਂ ਨਾਲ ਮੇਰਾ ਕੰਮ ਹੈ। ਇਹ ਕਹਿ ਹੀ ਰਿਹਾ ਸੀ ਕਿ ਇਹਨੇ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਪ ਹੀ ਬਾਹਰ ਨੂੰ ਆ ਗਏ, ਗਰੀਬ ਨਵਾਜ ਪਾਤਸ਼ਾਹ ਆਪ ਹੀ ਪੰਡਿਤ ਨੂੰ ਮਤ ਦੇਣ ਵਾਸਤੇ ਆ ਗਏ।
ਕਿਆ ਪਾਂਦਾ ਤੁਮ ਕਹਿ ਤੋ, ਕਾਰਜ ਦਿਓ ਸੁਣਾਏ।
ਮਹਾਰਾਜ ਜੀ ਬਾਹਰ ਆ ਗਏ ਤੇ ਪੰਡਿਤ ਜੀ ਨੂੰ ਖੜਿਆ ਵੇਖਿਆ, ਕਹਿੰਦੇ ਹਾਂ ਪਾਂਦਾ ਜੀ ਦੱਸੋ ਕੀ ਕੰਮ ਹੈ। ਗਰੀਬ ਨਵਾਜ ਪਾਤਸ਼ਾਹ ਜਾਣੀ ਜਾਣ ਜਾਣਦੇ ਸਭ ਕੁਝ ਨੇ, ਪਾਂਧੇ ਨੂੰ ਵੇਖਿਆ ਤੇ ਵੇਖ ਕੇ ਸਾਹਿਬ ਜੀ ਕਹਿੰਦੇ ਹਾਂ ਪਾਂਧਾ ਜੀ, ਪੰਡਿਤ ਜੀ ਦੱਸੋ ਕੀ ਕੰਮ ਹੈ, ਕਿਹੜੇ ਕੰਮ ਕਾਰਨ ਕਰਕੇ ਤੁਸੀਂ ਆਏ ਹੋ, ਦੱਸੋ ਕਿਸ ਕਾਰਜ ਵਾਸਤੇ ਆਏ ਹੋ।
ਜੋ ਪਈ ਚਲੀਏ ਤੂਰਨ ਮਲਕ ਬੁਲਾਇਓ, ਨਾ ਤਾਂ ਮਾਨਵ ਕੋ ਅਵਰ ਪਠਾਵੇ।
ਕਹਿਣ ਲੱਗਾ ਜੀ ਨਾਨਕ ਤਪਾ ਜੀ, ਤੁਹਾਨੂੰ ਮਲਕ ਭਾਗੋ ਨੇ ਬੁਲਾਇਆ, ਉਹ ਤੁਹਾਨੂੰ ਸੱਦ ਰਿਹਾ ਤੇ ਤੁਸੀਂ ਚੱਲੋ, ਜੇ ਤੁਸੀਂ ਨਾ ਜਾਓਗੇ ਤੇ ਫਿਰ ਉਹ ਆਪਣੇ ਬੰਦੇ ਭੇਜ ਕੇ ਫਿਰ ਤੁਹਾਨੂੰ ਬੁਲਾਏਗਾ। ਹੁਣ ਤਾਂ ਮੈਂ ਆਇਆ, ਬਾਅਦ ਵਿਚ ਫਿਰ ਉਹਦੇ ਬੰਦੇ ਆਉਣਗੇ, ਉਹਦੇ ਸਿਪਾਹੀ ਆਉਣਗੇ, ਉਹ ਤੁਹਾਨੂੰ ਲੈ ਕੇ ਜਾਣਗੇ, ਇਸ ਕਰਕੇ ਤੁਹਾਨੂੰ ਮਲਕ ਭਾਗੋ ਨੇ ਸੱਦਿਆ ਤੇ ਮੈਂ ਬੁਲਾਉਣ ਆਇਆ, ਹਲਕਾਰਾ ਬਣ ਕੇ ਚੱਲੋ।
ਬੋਲੇ ਸ੍ਰੀ ਗੁਰੂ ਸੁਖ ਸਭ ਸੁਖ ਧਾਮਾ, ਮਲਕ ਸੰਗ ਕਿਆ ਮਰੋ ਕਾਮਾ।
ਸੁਣ ਕੇ ਸੁੱਖਾਂ ਦੇ ਘਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੋਲੇ, ਕਹਿਣ ਲੱਗੇ ਪੰਡਿਤ ਜੀ ਮਲਕ ਭਾਗੋ ਨਾਲ ਸਾਡਾ ਕੀ ਕੰਮ ਹੈ, ਸਾਨੂੰ ਉਹਦੇ ਨਾਲ ਕੀ ਕੰਮ ਹੈ, ਜਾਂ ਉਹਨੇ ਸਾਡੇ ਤੋਂ ਕੀ ਕੰਮ ਕਰਾਉਣਾ, ਸਾਡਾ ਉਹਦੇ ਨਾਲ ਕੀ ਸੰਬੰਧ ਹੈ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਸਾਡਾ ਉਹਦੇ ਨਾਲ ਕੀ ਕੰਮ ਹੈ।
ਕੌਣ ਮਲਕ ਉਹ ਜਾਣਤ ਨਹੀਂ।
ਪਾਤਸ਼ਾਹ ਕਹਿੰਦੇ ਹੈ ਕੌਣ ਹੈ ਮਲਕ, ਮੈਂ ਤਾਂ ਨਹੀਂ ਜਾਣਦਾ ਮਲਕ ਨੂੰ। ਗਰੀਬ ਨਵਾਜ ਪਾਤਸ਼ਾਹ ਨਿਰਭੈਤਾ ਦੇ ਰੰਗ ਚ ਰੰਗੇ ਹੋਏ, ਨਿਡਰਤਾ ਦੇ ਰੰਗ ਚ ਰੰਗੇ ਹੋਏ, ਕਹਿੰਦੇ ਪੰਡਿਤ ਜੀ ਮੈਨੂੰ ਨੀ ਪਤਾ ਇਹ ਤੁਹਾਡਾ ਮਲਕ ਕੌਣ ਹੈ ਜਿਹਦੇ ਸੋਹਲੇ ਤੁਸੀਂ ਗਾ ਰਹੇ ਹੋ, ਸਵੇਰੇ ਵੀ ਮਿਲੇ ਸੀ ਉਹਦਾ ਨਾਂ ਲੈਂਦੇ ਸੀ, ਹੈ ਕੌਣ ਹੈ ਮਲਕ। ਏਦਾਂ ਪਾਤਸ਼ਾਹ ਜੀ ਨੇ ਜਵਾਬ ਦਿੱਤਾ, ਮੈਂ ਨਹੀਂ ਜਾਣਦਾ।
ਕਬ ਨਾ ਮਿਲੋ ਕਿ ਉਹ ਕਹਾਂ ਬਸਾਈ।
ਮੈਂ ਨੀ ਕਦੇ ਵੇਖਿਆ ਮਲਕ ਭਾਗੋ ਹੈ ਕੌਣ, ਕਿੱਥੇ ਰਹਿੰਦਾ, ਕਿੱਥੇ ਵਸਦਾ, ਕਿਹੜਾ ਉਹਦਾ ਘਰ ਹੈ। ਮਹਾਰਾਜ ਜੀ ਕਹਿੰਦੇ ਅੱਜ ਤੋਂ ਪਹਿਲਾਂ ਮੈਂ ਨਾ ਉਹਦਾ ਨਾਂ ਸੁਣਿਆ ਤੇ ਨਾ ਹੀ ਉਹਦਾ ਘਰ ਵੇਖਿਆ ਵੀ ਕਿੱਥੇ ਰਹਿੰਦਾ।
ਲੈਣ ਦੇਣ ਕੋ ਕਾਜ ਨਾ ਕੋ,
ਨਾ ਅਸੀਂ ਉਹਦੇ ਕੋਲੋਂ ਕੁਝ ਲੈਣਾ ਤੇ ਨਾ ਅਸੀਂ ਉਹਨੂੰ ਕੁਝ ਦੇਣਾ। ਲੈਣ ਦੇਣ ਦਾ ਵੀ ਕੰਮ ਕੋਈ ਨੀ, ਜਾਂ ਤਾਂ ਹੋਵੇ ਨਾ ਵੀ ਪਹਿਲਾਂ ਕੋਈ ਪਛਾਣ ਹੋਵੇ, ਉਹਦੇ ਨਾਲ ਕੋਈ ਲੈਣ ਦੇਣ ਦਾ ਕੰਮ ਹੈ ਤੇ ਅਸੀਂ ਜਾਈਏ ਉਹਦੇ ਸੱਦੇ ਤੇ, ਸਾਡਾ ਉਹਦੇ ਨਾਲ ਕੋਈ ਲੈਣਾ ਨੀ ਨਾ ਉਹਨੂੰ ਕੁਝ ਦੇਣਾ ਹੈ।
ਕਿਉਂ ਆਇਸ ਕਰ ਭੇਜ ਸੋ,
ਕਿਉਂ ਹੁਕਮ ਕਰਕੇ ਤੁਹਾਨੂੰ ਸਾਡੇ ਕੋਲ ਭੇਜ ਰਿਹਾ, ਕਿਉਂ ਹੁਕਮ ਕਰਕੇ ਸਾਨੂੰ ਆਪਣੇ ਕੋਲ ਬੁਲਾ ਰਿਹਾ।
ਹੱਥ ਦੂਜੀ ਦੂਤੀ ਦੀ ਯਕੀਨੀ, ਭੇਵ ਨਾ ਸਮਝੈ ਜੇ ਮਤ ਹੀਨੀ।
ਪੰਡਿਤ ਨੇ ਮਹਾਰਾਜ ਜੀ ਦੇ ਬਚਨ ਸੁਣੇ, ਵੇਖਿਆ ਵੀ ਇਹ ਨੀ ਚੱਲਣ ਲੱਗੇ, ਉਹ ਵਾਪਸ ਮੁੜ ਗਿਆ। ਦੁਬਾਰਾ ਮੁੜ ਕੇ ਉਹਨੇ ਮਲਕ ਭਾਗੋ ਕੋਲ ਦੂਸਰੀ ਚੁਗਲੀ ਕੀਤੀ। ਜਿਹੜਾ ਸਤਿਗੁਰਾਂ ਦਾ ਭੇਦ ਨਹੀਂ ਸਮਝਦਾ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਨੂੰ ਨਹੀਂ ਜਾਣਦਾ, ਮਤ ਤੋਂ ਹੀਣਾ, ਦੁਬਾਰਾ ਵਾਪਸ ਆ ਕੇ ਜਦੋਂ ਸਤਿਗੁਰੂ ਜੀ ਨਹੀਂ ਨਾ ਆਏ ਤੇ ਪੰਡਿਤ ਵਾਪਸ ਆ ਕੇ ਮਲਕ ਭਾਗੋ ਨੂੰ ਚੁਗਲੀ ਕਰਦਿਆਂ ਕਹਿਣ ਲੱਗਾ,
ਸੁਣੋ ਮਲਕ ਜੋ ਆਏ ਸਤੋਰੀ ਹਿਰਦੇ ਨਾਨਕ ਦੀਨ ਬਹੋਰੇ।
ਕਹਿਣ ਲੱਗਾ, ਮਲਕ ਜੀ ਉਹ ਨੀ ਜੇ ਮੰਨਦਾ ਤੁਹਾਡੀ ਆਗਿਆ ਨੂੰ, ਉਹ ਨੀ ਤੁਹਾਡੇ ਹੁਕਮ ਨੂੰ ਮੰਨਦਾ, ਤੇ ਉਹਨਾਂ ਨੇ ਤਾਂ ਉਹ ਤਾਂ ਤੁਹਾਨੂੰ ਜਾਣਦੇ ਤੱਕ ਵੀ ਨਹੀਂ, ਉਹਨਾਂ ਨੇ ਮੈਨੂੰ ਮੋੜ ਕੇ ਵਾਪਸ ਭੇਜ ਦਿੱਤਾ ਹੈ, ਤੁਹਾਡੀ ਆਗਿਆ ਨੂੰ ਉਹਨਾਂ ਨੇ ਆਪਣੇ ਮਨ ਚ ਕੁਝ ਨੀ ਜਾਣਿਆ।
ਦੋਹੇਰਾ ਕਹਿ ਨ ਜਾਣੋ ਮਲਕ ਮੈਂ ਤੋ ਹੈ ਕਾ ਬਸਾਏ।
ਉਹਨਾਂ ਨੇ ਅੱਗੋਂ ਜਵਾਬ ਦਿੱਤਾ, ਅਸੀਂ ਨੀ ਜਾਣਦੇ ਕਿਹੜਾ ਮਲਕ ਜਿਹਨੂੰ ਤੂੰ ਆ ਕੇ ਕਹਿ ਰਿਹਾ, ਮਲਕ ਸਾਨੂੰ ਨੀ ਪਤਾ ਮਲਕ ਭਾਗੋ ਦਾ, ਤੇ ਨਾ ਸਾਨੂੰ ਪਤਾ ਵੀ ਉਹ ਕਿੱਥੇ ਰਹਿੰਦਾ ਹੈ, ਕਿਹੜਾ ਉਹਦਾ ਘਰ ਹੈ। ਏਦਾਂ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਹੈ,
ਵੱਡੋ ਠੀਠ ਨਿਸ਼ਠੁਰ ਬਚਨ ਤੁਮਕੋ ਕਹੇ ਬਣਾਏ।
ਉਹ ਤਾਂ ਬੜੇ ਵੱਡੇ ਠੀਠ ਨੇ, ਆ ਵੇਖੋ ਏਦਾਂ ਦੇ ਕਠੋਰ ਬੋਲ ਬੋਲੇ ਤੁਹਾਡੀ ਸ਼ਾਨ ਵਾਸਤੇ, ਕਿਹੜਾ ਮਲਕ। ਵੇਖੋ ਜੀ ਤੁਸੀਂ ਇਲਾਕੇ ਦੇ ਪ੍ਰਸਿੱਧ ਵਜ਼ੀਰ ਮੰਤਰੀ ਹੋਵੋ, ਤੁਹਾਡੇ ਨਗਰ ਚ ਰਹਿੰਦਾ ਤੇ ਤੁਹਾਨੂੰ ਹੀ ਨਾ ਜਾਣਦਾ ਹੋਵੇ। ਵੇਖੋ ਇਸ ਤਰ੍ਹਾਂ ਜਵਾਬ ਦਿੱਤਾ ਉਹਨੇ ਢੀਠ ਪੁਣੇ ਵਿਚ ਆ ਕੇ, ਤੁਹਾਡਾ ਕੋਈ ਭੈ ਕੋਈ ਆਗਿਆ ਨਹੀਂ ਮੰਨੀ।
ਜੋ ਪਈ ਨਹੀਂ ਬੁਲਾਇਓ ਏਠਾ ਆਵੇ ਕਰੋ ਅਬੈ ਜਿਉ ਹਿਰਦੈ ਭਾਵੈ।
ਤੁਹਾਡੇ ਬੁਲਾਣ ਤੇ ਇੱਥੇ ਨਹੀਂ ਆਏ, ਦੋ ਵਾਰੀ ਮੈਂ ਜਾ ਆਇਆ, ਦੋ ਵਾਰੀ ਕਿਹਾ, ਦੋ ਵਾਰੀ ਉਹਨਾਂ ਨੇ ਜਵਾਬ ਦੇ ਦਿੱਤਾ, ਤੁਹਾਡੇ ਬੁਲਾਣ ਤੇ ਉਹ ਇਸ ਜਗ੍ਹਾ ਤੇ ਨਹੀਂ ਆਏ, ਹੁਣ ਅੱਗੋਂ ਤੁਸੀਂ ਜਿਵੇਂ ਹਿਰਦੇ ਚ ਚਾਹੋ ਉਸ ਤਰ੍ਹਾਂ ਕਰੋ। ਉਹ ਨਹੀਂ ਆਉਂਦੇ ਬੁਲਾਣ ਤੇ, ਉਹ ਨਹੀਂ ਆਉਂਦੇ।
ਤਾਂ ਭੋਜਨ ਕੋ ਕਰ ਹੈ ਨਿੰਦਾ ਖਾਵੇ ਕਰ ਸ਼ੂਦਰ ਜੋ ਮੰਦਾ।
ਤੇਰੀ ਰੋਟੀ ਦੀ ਨਿੰਦਾ ਕਰਦੇ ਨੇ, ਕਹਿੰਦੇ ਮਲਕ ਭਾਗੋ ਦੇ ਪੂੜੇ ਨੀ ਅਸੀਂ ਖਾਣੇ, ਤੇਰੇ ਘਰ ਦੇ ਪ੍ਰਸ਼ਾਦੇ ਨੂੰ ਤਾਂ ਨਿੰਦਦੇ ਨੇ, ਤੇ ਸ਼ੂਦਰ ਦੇ ਘਰ ਦਾ ਜਿਹੜਾ ਮਾੜਾ ਭੋਜਨ ਹੈ ਉਹ ਖਾ ਕੇ ਕਹਿੰਦੇ ਜੀ ਉਹ ਬੜਾ ਪਵਿੱਤਰ ਹੈ, ਤੇਰੇ ਘਰ ਦੇ ਭੋਜਨ ਨੂੰ ਮੰਦਾ ਕਹਿੰਦੇ ਨੇ, ਤੇ ਜਿਹੜਾ ਮੰਦਾ ਲਾਲੋ ਦੇ ਘਰ ਦਾ ਪ੍ਰਸ਼ਾਦਾ ਉਹਨੂੰ ਚੰਗਾ ਕਹਿੰਦੇ ਨੇ।
ਖੱਤਰੀ ਜਾਤ ਨ ਲੱਜਾ ਕਰੇ ਲੋਕ ਰੀਤ ਉਰਤੇ ਪਰ ਅਰੇ।
ਖੱਤਰੀ ਉਹਨਾਂ ਦੀ ਜਾਤ ਹੈ ਪਰ ਉਹ ਆਪਣੀ ਜਾਤ ਦੀ ਵੀ ਕੋਈ ਲੱਜਾ ਸ਼ਰਮ ਨਹੀਂ ਕਰਦੇ, ਉਹਨਾਂ ਨੂੰ ਆਪਣੀ ਜਾਤ ਦੀ ਵੀ ਕੋਈ ਸ਼ਰਮ ਲੱਜਾ ਨਹੀਂ ਹਯਾ ਨਹੀਂ ਕਿ ਮੇਰਾ ਖੱਤਰੀ ਵਰਣ ਹੈ ਤੇ ਸਾਡਾ ਵਰਣ ਸਾਨੂੰ ਕੀ ਕਹਿੰਦਾ। ਉਹਨਾਂ ਨੇ ਲੋਕ ਰੀਤੀਆਂ ਜਿਹੜੀਆਂ ਨੇ ਸਾਰੀਆਂ ਤਿਆਗ ਦਿੱਤੀਆਂ ਨੇ, ਉਹ ਕਿਸੇ ਦੀ ਲੋਕ ਲਾਜ ਨਹੀਂ ਰੱਖਦੇ।
ਆਗੈ ਭਾਵ ਕਰੋ ਤੇ ਬਹੁਤੇ ਬਚਨ ਕ੍ਰਿਤ ਜਨ ਦੀਨ ਆਉਤੇ।
ਮਲਕ ਭਾਗੋ ਦੇ ਅੰਦਰ ਗੁੱਸੇ ਦੀ ਅੱਗ ਪਹਿਲਾਂ ਹੀ ਬਲ ਰਹੀ ਸੀ ਤੇ ਪੰਡਿਤ ਦੀਆਂ ਇਹਨਾਂ ਗੱਲਾਂ ਨੇ ਮਾਨੋ ਫਿਰ ਘਿਓ ਦੀ ਆਹੂਤੀ ਦਾ ਕੰਮ ਕੀਤਾ, ਜਿਵੇਂ ਬਲਦੀ ਅੱਗ ਚ ਘਿਓ ਦੀ ਆਹੂਤੀ ਪਾਓ ਤੇ ਹੋਰ ਪ੍ਰਚੰਡ ਹੁੰਦੀ ਹੈ। ਏਦਾਂ ਮਲਕ ਭਾਗੋ ਜੋ ਪਹਿਲਾਂ ਹੀ ਅੱਗ ਦਾ ਭੰਬੂੜਾ ਬਣਿਆ ਗੁੱਸੇ ਚ ਬੈਠਾ ਸੀ, ਪੰਡਿਤ ਦੇ ਬੋਲ ਸੁਣਦਿਆਂ ਹੋਰ ਅੱਗ ਮਚੀ ਇਹਦੇ ਅੰਦਰ, ਹੋਰ ਜ਼ਿਆਦਾ ਕ੍ਰੋਧੀ ਹੋਇਆ।
ਅਰਨ ਵੇਖ ਕਰ ਮਲਕ ਅਲਾਵੇ ਅਬੈ ਬੁਲਾਏ ਜੇ ਨਾ ਆਵੇ।
ਲਾਲ ਸੁਰਖ ਕਰਕੇ ਕਕੀਚੀਆਂ ਵੱਟਦਾ ਹੋਇਆ ਗੁੱਸੇ ਚ ਆ ਕੇ ਮਲਕ ਭਾਗੋ ਹੈ ਏਦਾਂ ਜਵਾਬ ਦਿੰਦੇ ਨੇ, ਕਹਿੰਦਾ ਛੇਤੀ ਜਾਓ, ਆਪਣੇ ਦਾਸਾਂ ਨੂੰ ਸਿਪਾਹੀਆਂ ਨੂੰ ਸੱਦਿਆ, ਕਹਿੰਦਾ ਜਾਓ ਜਾ ਕੇ ਉਹਨਾਂ ਨੂੰ ਬੁਲਾ ਕੇ ਲਿਆਓ, ਜੇ ਉਹ ਫਿਰ ਵੀ ਬੁਲਾਇਆ ਨਹੀਂ ਆਉਂਦੇ।
ਉਹ ਨਰ ਜਾਓ ਗੈ ਆਨੀ ਜੈ ਬਿਜ ਕੇ ਸੰਗ ਬਿਲਮ ਨੇ ਕੀ ਜੈ।
ਬਹੁਤ ਨਰ ਲੈ ਜਾਓ ਆਪਣੇ ਨਾਲ ਤੇ ਫਿਰ ਫੜ ਕੇ ਲੈ ਕੇ ਆਓ ਉਹਨਾਂ ਨੂੰ, ਜੇ ਹੁਣ ਵੀ ਨੀ ਨਾ ਆਉਂਦੇ ਤੇ ਫਿਰ ਉਹਨਾਂ ਨੂੰ ਫੜ ਕੇ ਪਕੜ ਕੇ ਧਿੰਗੋ ਜੋਰੀ ਜਬਰੀ ਮੇਰੇ ਕੋਲ ਲੈ ਕੇ ਆਓ, ਆ ਪੰਡਿਤ ਜੀ ਨੂੰ ਨਾਲ ਲੈ ਜਾਓ, ਇਹਨਾਂ ਨੂੰ ਘਰ ਦਾ ਟਿਕਾਣੇ ਦਾ ਪਤਾ ਹੈ।
ਦੋਹੇਰਾ ਲੇ ਕਰ ਪੰਚ ਮਨ ਜੇ ਪੁਨ ਦਿਜ ਤਬ ਗਏ ਉਹ ਰਿਸਾਏ।
ਪੰਡਿਤ ਵੀ ਬੜਾ ਗੁੱਸੇ ਵਿਚ ਆਇਆ ਤੇ ਪੰਜ ਸੱਤ ਬੰਦੇ ਨਾਲ ਲੈ ਕੇ ਮਲਕ ਭਾਗੋ ਦੇ ਭੇਜੇ ਹੋਏ ਉਹਨਾਂ ਨੂੰ ਨਾਲ ਲੈ ਕੇ ਬੜੇ ਗੁੱਸੇ ਵਿਚ ਆਇਆ।
ਉੱਚੇ ਬਚਨ ਉਚਾਰ ਕੇ ਨਾਨਕ ਲੈ ਬੁਲਾਏ।
ਬਾਹਰ ਦਰਵਾਜੇ ਤੇ ਖਲੋ ਕੇ ਉੱਚੀ ਆਵਾਜ਼ ਮਾਰੀ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ, ਨਾਨਕ ਜੀ ਬਾਹਰ ਆਓ, ਤੁਹਾਨੂੰ ਲੈਣ ਵਾਸਤੇ ਅਸੀਂ ਆਏ ਹਾਂ। ਕਹਿੰਦੇ ਇਸ ਤਰ੍ਹਾਂ ਪੰਡਿਤ ਨੇ ਬਾਹਰ ਖਲੋ ਕੇ ਮਹਾਰਾਜ ਜੀ ਨੂੰ ਸੱਦਾ ਭੇਜ ਕੇ ਆਵਾਜ਼ ਮਾਰ ਕੇ ਬੁਲਾਇਆ।
ਜੋ ਪਈ ملک روس تجھ پر بو کینو چلو سنگ پھل بد من چینو.
جی ملک نے تواڈے تے بڑا روس کیتا ہے تواڈا جواب سن کے, وہ بڑا غصے وچ ہے بڑا کرودھ وچ ہے ملک, تے ہن تسی ساڈے نال چلو جے تسی اپنا بھلا چاہندے, ایسے وچ ہی تواڈا بھلا ہے, ایدے وچ ہی تواڈی بھلائی ہے کہ تسی ہن ساڈے نال چل پاؤ, کیونکہ ملک بھاگو جی اس ویلے بڑے غصے چ بیٹھے تے انہوں نے غصے چ آ کے آ بندے بھیجے نے.
ناتر تم گے لے جا میں ہیرو نر نے بلم لگا میں.
نہیں تا جڑے بندے میرے نال آئے نے تانوں پھڑ کے لے کے جان گے, آپ ہی چل پو, ایدے چ تہاڈا بھلا ہے, تے جے نہ جاؤ گے تے پھڑ کے لے جان گے. آ بندے میرے نال پہلا ہی ملک بھاگو دے بھیجے ہوئے آئے نے, انہاں نے دیری نہیں لونی.
بگ سے شری پرب سن بچ ایسا چلے سنگ جے بھاگو بیسا.
جی ہس پے غریب نواز دیانند پاتشاہ, مسکرا پے غریب نواز دیانند پاتشاہ جی مہاراج, اس ویلے چل پے نال کہندے چلو پنڈت جی چلنے آ کتھے بھاگو بیٹھا.
مت مندن کو لجت کرنے سرب گرم تی اور کو ہرنے.
گرو جی چل پے ملک بھاگو جتھے بیٹھا سی اسی پاسے, جیڑی ماڑی مت والے نے مند مت والے نے انہاں نو لجت کرن لئی شرمندہ کرن لئی اور انہاں دے اندر دا گرب اہنکار ہومے نو ہرن واسطے اہنکار نو توڑن واسطے دیا ند کرپا ند پاتشاہ جی مہاراج جی چل پئے.
شری گرگم نے جائے اگاری لالو چلے سشنک پچھارے.
مہاراج جی چل پئے چلدیا چلدیا ملک بھاگو دے گھر آ پہنچے, تے نال بھائی لالو جی جنہاں دے من چ تھوڑا جا ڈر بھی ہے سہم بھی ہے کہ خبرے ہن ملک بھاگو کی کرے گا کی نہ کرے گا, بڑا کرودھی ہے ککرمی ہے جالم ہے. ستگرو جی تا فقیری سبھا والے نے, پتا نہیں ہن ملک بھاگو کی کرے کی نہ کرے. ایدا دیا کئی گنتیاں بھائی لالو دے من چ چل دیا اور پچھے پچھے ستگرو دے نال ہی ٹرتے جا رہے نے.
جی ارمن جی جائے سنگ لاگے پگ نے لاگے دوشت اباگے.
پنڈت تے جڑے پانچ سات بندے نال سن او بھی نال ٹرے جا رہے ستگرو دے اباگے. مہاراج گرو نانک صاحب دے چرنی نہیں لگدے, ستگراں دے چرناں تے نمسکاراں نہیں کردے, بھاگ جو ماڑے نے وہ اپاگے ماڑیا بھاگاں والے ستگرو سچے پاتشاہ جی دے چرنی نہیں لگدے.
دوہرا سنی نگر میں جے کا شری گور گے منگوائے.
ادھر نگر وچ گل پسر گئی سارے نگر وچ کہ مہاراج گرو نانک صاحب نو جبری ملک بھاگو نے اپنے کول بلایا. وہ جانا نہیں چاہتے پر انہیں اپنے بندے بھیجے نے سپاہی بھیجے نے, تے جبری مہاراج سچی پاتشاہ جی نو اپنے کول بلوایا.
تائے تائے تہیر نے سنگ چلے سب جائیں.
اپنے گھراں چوں نکل کے وہ بھی ستگراں دے نال نال پچھے پچھے چل پئے ویکھن لئی کہ ویکھاں گے اتھے جا کے ہن کی ہوے گا. ملک بھاگو ستگراں نال کیویں گل بات کردا اے کی کرن گے اتھے, کہندے سب ویکھن واسطے پچھے پچھے نگر دے لوک بھی چل پئے.
جو پئی جائے ملک دگ بچنی الایو اب نانک تمرے پہ آیو.
جاندیاں پنڈت بولیا کہن لگا ملک جی آ لے آیا میں نانک جی نو تواڈے کول, آ گئے نے میرے نال ای نانک تپا نے تے اے میں اپنے نال لے کے آیا ہاں.
ملک کہ آنو مم پاسا شری گر انتر گے اواسا.
ملک کہندا جی انہاں نو لیاؤ میرے کول اندر لے کے آو. باہر ستگراں نو کھڑیا کر کے دسن گیا سی بھی میں لے آیا انہاں نو. ملک کہندا بلاؤ چھتی انہاں نو میرے کول ایتھے اندر لے کے آؤ. اس طرح ستگرو جی نو سنیہا بھیج کے اندر بلایا.
کہو جائے مجھ کیوں بلوایو بار بار نج من جی پٹایو.
مہاراج جی گئے اندر ملک بھاگو نو ویکھیا تے ویکھ کے کہن لگے ہاں ملک بھاگو جی دسو سانو کیوں سدیا جے بار بار بندے بھیج رہے سی بلان لئی, کی کام ہے کیوں بلایا جے کیوں سدیا جے. حالانکہ یہ بھی تو ایک پرکار دا اتیاچار ہی سی نا, ਵੀ ਜੇ ਕੋਈ ਬ੍ਰਹਮ ਭੋਜ ਚ ਨਹੀਂ ਆਉਣਾ ਚਾਹੁੰਦਾ ਤੇ ਜਬਰੀ ਉਹਨੂੰ ਵੀ ਆ ਕੇ ਛਕ ਪ੍ਰਸ਼ਾਦਾ, ਇਹ ਵੀ ਤਾਂ ਜ਼ੁਲਮ ਸੀ ਨਾ। ਤੇ ਮੇਰੇ ਸਾਹਿਬ ਜ਼ੁਲਮ ਕਿਵੇਂ ਹੋਣ ਦਿੰਦੇ? ਕਈ ਲੋਕ ਜਿਹੜੇ ਨਹੀਂ ਸੀ ਜਾਣਾ ਚਾਹੁੰਦੇ ਉਹ ਵੀ ਡਰਦੇ ਮਾਰੇ ਗਏ ਸੀ ਮਲਕ ਭਾਗੋ ਦੇ ਬ੍ਰਹਮ ਭੋਜ ਚ, ਵੀ ਜੇ ਨਾ ਗਏ ਤੇ ਪਤਾ ਨਾ ਕੀ ਕਰੇਗਾ, ਪਤਾ ਨੀ ਕੀ ਸਜ਼ਾ ਦੇ ਦੇਵੇ। ਅੰਤਰਯਾਮੀ ਸਾਹਿਬ ਸੱਚੇ ਪਾਤਸ਼ਾਹ ਇਸ ਜ਼ੁਲਮ ਨੂੰ ਰੋਕਣਾ ਚਾਹੁੰਦੇ ਸੀ, ਲੋਕਾਂ ਦੀਆਂ ਅੱਖਾਂ ਖੋਲਣਾ ਚਾਹੁੰਦੇ ਸਨ, ਵਿਖਾਉਣਾ ਚਾਹੁੰਦੇ ਸੀ ਵੀ ਜਿਹਦੀ ਤੁਸੀਂ ਵਡਿਆਈ ਕਰਦੇ ਹੋ, ਕਹਿੰਦੇ ਹੋ ਬੜਾ ਦਾਨੀ ਆ, ਬੜਾ ਧਰਮੀ ਆ, ਉਹ ਕਿਹੋ ਜਿਹਾ ਅਸਲ ਵਿੱਚ, ਉਹਦਾ ਕਿਰਦਾਰ ਕਿਹੋ ਜਿਹਾ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਜਾ ਪਹੁੰਚੇ ਅੰਦਰ ਤੇ ਕਹਿੰਦੇ ਹਾਂ ਮਲਕ ਭਾਗੋ ਮੁਝ ਕਿਉਂ ਬੁਲਵਾਇਓ, ਮੈਨੂੰ ਕਿਉਂ ਬੁਲਾਇਆ, ਕਿਉਂ ਸੱਦਿਆ, ਬਾਰ ਬਾਰ ਬੰਦੇ ਭੇਜ ਕੇ,
ਕੌਣ ਕਾਜ ਤੇਰੋ ਮਮ ਸੰਗਾ।
ਮਹਾਰਾਜ ਜੀ ਕਹਿੰਦੇ ਕੀ ਕੰਮ ਹੈ ਤੇਰਾ ਸਾਡੇ ਨਾਲ, ਕੀ ਕੰਮ ਕਰਾਉਣਾ ਸੀ ਜਿਹੜਾ ਤੇਰਾ ਰੋਕਿਆ, ਜਿਹੜਾ ਸਾਨੂੰ ਸੱਦਿਆ ਬੁਲਾਉਣ ਵਾਸਤੇ, ਆ ਬੰਦੇ ਭੇਜੇ ਪੰਡਿਤ ਜੀ ਆ ਤਿੰਨ ਵਾਰੀ ਗਏ ਨੇ ਮੇਰੇ ਕੋਲ। ਮਹਾਰਾਜ ਜੀ ਕਹਿੰਦੇ ਕਿਉਂ ਬੁਲਾਇਆ ਇਹਨਾਂ ਨੇ?
ਬੀਜੇ ਆਏ ਸੋਹੇ ਨਿਸੰਗਾ।
ਮਹਾਰਾਜ ਜੀ ਕਹਿੰਦੇ ਵੀ ਤੂੰ ਨਿਸੰਗ ਹੋ ਕੇ ਹੁਕਮ ਭੇਜ ਰਿਹਾ ਆਪਣਾ ਕਿ ਜਾਓ ਬੁਲਾਓ ਉਹਨਾਂ ਨੂੰ ਲੈ ਕੇ ਆਓ ਮੇਰੇ ਕੋਲ, ਕੀ ਕੰਮ ਹੈ ਤੇਰਾ ਜਿਹੜਾ ਅੜਿਆ ਹੋਇਆ, ਤੇ ਅਸੀਂ ਕੀ ਕੰਮ ਆ ਕੇ ਤੇਰੇ ਕੋਲ ਇੱਥੇ ਕਰਨਾ ਸੀ? ਇਦਾਂ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਕਹੇ।
ਸੁਣ ਕਰ ਭਾਗੋ ਬਚਨ ਅਲਾਇਓ, ਬ੍ਰਹਮ ਭੋਜ ਮੈਂ ਕਿਉਂ ਨਾ ਆਇਓ।
ਸੁਣ ਕੇ ਅੱਗੋਂ ਮਲਕ ਭਾਗੋ ਬੋਲਿਆ ਮਹਾਰਾਜ ਜੀ ਦੇ ਬਚਨ ਸੁਣ ਕੇ, ਤੇ ਕਹਿੰਦਾ ਜੀ ਮੈਂ ਬ੍ਰਹਮ ਭੋਜ ਕੀਤਾ, ਚਾਰੇ ਵਰਣਾਂ ਦੇ ਲੋਕ ਆਏ ਨੇ ਲੰਗਰ ਛਕਣ, ਤੁਸੀਂ ਕਿਉਂ ਨਹੀਂ ਆਏ? ਮਹਾਰਾਜ ਸੱਚੇ ਪਾਤਸ਼ਾਹ ਨੂੰ ਏਦਾਂ ਮਲਕ ਭਾਗੋ ਪੁੱਛਣ ਲੱਗਾ,
ਜਿਨੇ ਤੁਝੇ ਅਮਨ ਤੂੰ ਦੀਨੋ ਆਨ ਆਹਾਰ ਨਾ ਖਾਵਨ ਕੀਨੋ।
ਪੰਡਿਤ ਜੀ ਉਚੇਚੇ ਤੌਰ ਤੇ ਤੁਹਾਨੂੰ ਕਹਿ ਕੇ ਆਏ ਨੇ ਭੋਜਨ ਛਕਣ ਲਈ, ਦੋ ਵਾਰੀ ਪਹਿਲਾਂ ਪਿਆਰ ਨਾਲ ਬੇਨਤੀਆਂ ਕੀਤੀਆਂ, ਤੁਸੀਂ ਨਹੀਂ ਆਏ, ਕਿਉਂ ਨਹੀਂ ਆਏ, ਕਿਉਂ ਨਹੀਂ ਆ ਕੇ ਤੁਸੀਂ ਮੇਰਾ ਮੰਤਰਣ ਪ੍ਰਵਾਨ ਕਰਕੇ ਭੋਜਨ ਛਕਿਆ?
ਬ੍ਰਹਮ ਭੋਜ ਮੈਂ ਦੋਖੂ ਕਮਨਾ।
ਦੱਸੋ ਮੇਰੇ ਇਸ ਬ੍ਰਹਮ ਭੋਜ ਚ ਕੀ ਦੋਸ਼ ਹੈ, ਕੀ ਕਮੀ ਆ ਮੇਰੇ ਇਸ ਬ੍ਰਹਮ ਭੋਜ ਵਿਚ ਕਿ ਤੁਸੀਂ ਪ੍ਰਸ਼ਾਦਾ ਭੋਜਨ ਛਕਣ ਲਈ ਨਹੀਂ ਆਏ?
ਕੀ ਪਿਕਨੇ ਆਵਾ ਮੁਝ ਭਵਨਾ,
ਜਿਹੜਾ ਦੋਸ਼ ਵੇਖ ਕੇ ਤੁਸੀਂ ਮੇਰੇ ਘਰ ਨਹੀਂ ਆਏ?
ਹਮ ਫਕੀਰ ਸਭ ਤੇ ਸੋਬੇਦਾ ਵੈ, ਜੇ ਗੁਜਰੇ ਤੇ ਹੀ ਗੁਜਰਾਵੈ।
ਅੱਜ ਕਹਿੰਦੇ ਮਲਕ ਭਾਗੋ ਅਸੀਂ ਫਕੀਰ ਹਾਂ, ਅਸੀਂ ਕਿਸੇ ਜਾ ਕੇ ਦਾਵਾ ਨਹੀਂ ਕਰਦੇ ਵੀ ਇੱਥੇ ਛਕਣਾ, ਇੱਥੇ ਹੀ ਬਣਾਉਣਾ, ਅਸੀਂ ਦਾਵੇ ਨਾਲ ਨੀ, ਜਿੱਥੇ ਬੈਠੇ ਹਾਂ ਦੋ ਪ੍ਰਸ਼ਾਦੇ ਉੱਥੇ ਬੈਠੇ ਆ ਮਿਲ ਗਏ ਉੱਥੇ ਹੀ ਛਕ ਲਏ, ਦਾਵਾ ਕਰਕੇ ਨੀ ਅਸੀਂ ਖਾਂਦੇ। ਤੇ ਮਹਾਰਾਜ ਜੀ ਕਹਿੰਦੇ ਤਾਂ ਸਾਡੀ ਬਿਰਤੀ ਆ, ਜਾਂ ਗੁਜਰਾ ਤਾਂ ਹੀ ਗੁਜਰਾਮ, ਜਿੱਥੇ ਗੁਜਰ ਹੁੰਦੀ ਆ ਉੱਥੇ ਬੈਠ ਕੇ ਗੁਜ਼ਾਰਾ ਕਰ ਲੈਂਦੇ ਆ, ਇਹ ਸਾਡੀ ਬਿਰਤੀ ਹੈ। ਮਲਕ ਭਾਗੋ ਨਾਲ ਮੇਰੇ ਸਾਹਿਬਾਂ ਦੀ ਜਿਵੇਂ ਵਾਰਤਾਲਾਪ ਹੋ ਰਹੀ ਹੈ, ਉਹ ਕਥਾ ਆਪਾਂ ਅਗਲਿਆਂ ਪ੍ਰਕਰਣਾਂ ਚ ਸਰਵਣ ਕਰਾਂਗੇ। ਅੱਜ ਮਹਾਰਾਜ ਸਤਿਗੁਰੂ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਪੱਲੇ ਅਮਰਦਾਸ, ਗੁਣ ਤੇਰੇ ਤੇਰੀ ਉਪਮਾ ਤੋਹੇ ਬੰਨ ਆਵੈ, ਗਰੀਬ ਨਵਾਜ ਪਾਤਸ਼ਾਹ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੀ 12 ਵਰੇ ਸੇਵਾ ਕੀਤੀ ਮੇਰੇ ਸਤਿਗੁਰਾਂ ਨੇ, ਸੱਚੀ ਸਰਕਾਰ 12 ਵਰੇ ਪਾਣੀ ਢੋਂਦੇ ਰਹੇ, ਮਹਾਰਾਜ ਜੀ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਣਾ, ਪਾਤਸ਼ਾਹ ਜੀ ਦੇ ਬਸਤਰ ਧੋਣੇ, ਗੁਰੂ ਕੇ ਲੰਗਰਾਂ ਦੇ ਵਿੱਚ ਜਾ ਕੇ ਪ੍ਰਸ਼ਾਦਾ ਤਿਆਰ ਕਰਨਾ, ਅੱਗ ਦੇ ਵਿੱਚ ਬਾਲਣ ਝੋਕਣਾ, ਪ੍ਰਸ਼ਾਦਾ ਵਰਤਾਉਣਾ, ਗੁਰਸਿੱਖਾਂ ਨੂੰ ਜਲ ਨਾਲ ਇਸ਼ਨਾਨ ਕਰਾਉਣਾ, 12 ਵਰਿਆਂ ਦੀ ਸੇਵਾ ਕਰਨ ਤੋਂ ਬਾਅਦ ਜਿਸ ਵੇਲੇ 12 ਬੰਨੀ ਦੇ ਸੋਨੇ ਹੋ ਨਿਬੜੇ, ਤੇ ਜਿਸ ਦਿਨ ਜੁਲਾਈ ਨੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿਹਾ ਨਿਖਾਵਾਂ, ਉਹ ਅਖੀਰਲੀ ਕਸਵੱਟੀ ਸੀ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਪੀੜ੍ਹੀ ਤੇ ਖਲੋਤੇ ਵੇਖ ਰਹੇ ਨੇ, ਜਦੋਂ ਆਏ ਤੇ ਘੁੱਟ ਕੇ ਗਲ ਨਾਲ ਲਾ ਕੇ ਆਖਿਆ, ਤੂੰ ਨਿਥਾਵਿਆਂ ਦੀ ਥਾਂ ਹੋਵੇਂਗਾ, ਤੂੰ ਨਿਓਟਿਆਂ ਦੀ ਓਟ ਹੋਵੇਂਗਾ, 12 ਵਰਿਆਂ ਦੀ ਸੇਵਾ ਤੋਂ 12 ਵਾਰ ਦਿੱਤੇ ਮੇਰੇ ਸਤਿਗੁਰਾਂ ਨੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਖਡੂਰ ਸਾਹਿਬ। ਤੇ ਸਾਹਿਬ ਸੱਚੇ ਪਾਤਸ਼ਾਹ ਦਿਨ ਚੜਿਆ ਉਸੇ ਜੁਲਾਈ ਨੂੰ, ਸੱਜ ਕੇ ਉਹ ਜਗ੍ਹਾ ਖਰੀਦ ਲਈ ਜਿੱਥੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਡਿੱਗੇ ਸਨ ਕਿੱਲੀ ਨਾਲ ਲੱਗ ਕੇ, ਕਿ ਇੱਥੇ ਮੇਰੇ ਪਿਆਰੇ ਨੇ ਬੜਾ ਕਬੂਲ ਸਹਾਰਿਆ ਹੈ, ਇਹ ਜਗ੍ਹਾ ਖਰੀਦ ਲਈ, ਤੇ ਜਿੱਥੇ ਮੇਰੇ ਪਿਆਰੇ ਸਿੱਖ ਦੀ ਬੇਅਦਬੀ ਹੋਈ ਹੋਵੇ ਉਹਨਾਂ ਨੂੰ ਇੱਥੇ ਰਹਿਣ ਦਾ ਹੱਕ ਹੀ ਨਹੀਂ, ਉਹਨਾਂ ਨੂੰ ਆਖਿਆ ਛੱਡ ਕੇ ਨਗਰ ਚਲੇ ਜਾਓ, ਜਿੰਨੀ ਮਾਇਆ ਜਿੰਨਾ ਮੁੱਲ ਚਾਹੀਦਾ ਉਹ ਲੈ ਲਓ, اسی دن گرتا گدی دے کے تے آپ میرے صاحب سچے پاتشاہ سچ کھنڈ چلے گئے. وہ جوتی جوت دیوس دہاڑا گرو انگد دیو صاحب جی مہاراج جی دا اج دے دن. پھر اٹھویں گردیو سری ہر کرشن تے آئی ہے جس ڈٹھے سب دکھ جائے بالا پریتم چوجی پریتم ست گرو. اج دے دن دلی وکھے ساری سنگت نو حکم کردیا اشارہ کردیا کہہ گئے بابا وسہے گرام بکالے بن گر سنگت سکل سنبھالے. اے بچن کہہ گئے اشارہ کر گئے کہ بکالے دی دھرتی تے ساڈے بابا جی رشتے چ دادا جی لگدے دھن گرو تیگ بہادر صاحب مہاراج. وہ ہن گرو نے وہ ساری سنگت نو سنبھالن گے. بائی منجیاں پوے بابے بکالے دی دھرتی تے لگ گئیاں پر انت نو سچ پرگٹ ہو کے سامنے آ گیا. مکھن شاہ لبانے دی بھاونا جس ویلے پوری ہوئی گرتا گدی دیوس دھن گرو تیگ بہادر صاحب جی مہاراج جی دا اور اٹھویں پاتشاہ گرو ہر کرشن صاحب جی دا جوتی جوت دیوس دہاڑا. یہ چار پرب اج دے اس دن نال جڑے ہوئے گرو چرنا چرداسا بےنتی کریے مہاراج ساڈے تے دیا درشٹی کرن کرپا کرن اپنے چرن کملاں دی پریتی پے پاونی بخشش کرن. واہے گرو واہے گرو واہے گرو واہے گرو
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 واہے گرو واہے گرو واہے گرو واہے